ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਅੱਜ ਦਾ ਵਾਕ, ਪਰ ਇਸ ਦੇ ਉੱਪਰ ਮੰਗਲਾ ਚਰਨ ਪੂਰਾ ਮੂਲ ਮੰਤਰ। ਤਿਲੰਗ ਰਾਗ ਦਾ ਇਹ ਸ਼ਬਦ ਹੈ ਇੱਕ ਤਾਲੇ ਵਿੱਚ। ਤਿਲੰਗ ਰਾਗ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਪਰਸ਼ੀਅਨ ਦੇਸ਼ ਨੇ, ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਖਾਕ ਨੂਰ ਕਰਦਨ ਆਲਮ ਦੁਨੀਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਭਾਸ਼ਾ ਇੱਕ ਨਹੀਂ ਹੈ, ਸੰਸਕ੍ਰਿਤ, ਬ੍ਰਿਜ, ਹਿੰਦੀ, ਪੰਜਾਬੀ, ਫਿਰ ਮਰਾਠੀ ਗੁਜਰਾਤੀ ਦੀ ਝਲਕ, ਫਿਰ ਪਰਸ਼ੀਅਨ ਤੇ ਅਰਬੀ ਦੇ ਕੁਛ ਬਹੁਤ। ਇਸ ਵਾਸਤੇ ਕਿਸੇ ਇੱਕ ਭਾਸ਼ਾ ਦਾ ਪੰਡਿਤ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਕਰ ਸਕਦਾ। ਇਹਦੇ ਵਾਸਤੇ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣੀਆਂ। ਦੂਸਰਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਯਤਨ ਸੀ ਕਿ ਉਹਨਾਂ ਦੀ ਆਪਣੀ ਦੇਸ਼ਨਾ ਸੋਚਣੀ ਕਿ ਅਗਲਾ ਜਿਨ੍ਹਾਂ ਬੋਲਾਂ ਦੇ ਰਾਹੀਂ ਸਮਝਦਾ ਉਸੇ ਵਿੱਚ ਸਮਝਾਉਣਾ, ਉਸੇ ਢੰਗ ਨਾਲ ਸਮਝਾਉਣਾ। ਫਾਰਸੀ ਜ਼ੁਬਾਨ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅੱਧੇ ਤੋਂ ਜ਼ਿਆਦਾ ਇਲਾਕਾ ਅਫਗਾਨਿਸਤਾਨ, ਸਾਰੇ ਦਾ ਸਾਰਾ ਈਰਾਨ, ਇਰਾਕ ਦਾ ਉਹ ਇਲਾਕਾ ਜਿਹੜਾ ਈਰਾਨ ਦੇ ਨਾਲ ਲੱਗਦਾ, ਜਿਹੜੇ ਕੁਰਦ ਲੋਕ ਨੇ ਉਹ ਵੀ ਫਾਰਸੀ ਬੋਲਦੇ ਨੇ, ਪਰਸ਼ੀਅਨ ਬੋਲਦੇ ਨੇ। ਯਾਨੀ ਬਹੁਤ ਲੰਬੇ ਚੌੜੇ ਇਲਾਕੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਸ਼ਕੰਦ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਅਫਗਾਨਿਸਤਾਨ, ਈਰਾਨ ਤੇ ਫਿਰ ਬਸਰਾ ਹੁੰਦੇ ਹੋਏ ਬਗਦਾਦ ਆਉਂਦੇ ਹੈ, ਸਾਰੇ ਅਰਬ ਦੇਸ਼ਾਂ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਮਣ ਕੀਤਾ ਸੀ। ਇਸ ਤਰੀਕੇ ਨਾਲ ਮੇਰੇ ਪਾਤਸ਼ਾਹ ਨੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ ਚ ਸਮਝਾਇਆ, ਸਿੱਖਿਆ ਦਿੱਤੀ, ਦੀਕਸ਼ਾ ਦਿੱਤੀ। ਵਾਕ ਅੱਜ ਦਾ ਪੂਰੇ ਦਾ ਪੂਰਾ ਸ਼ੁੱਧ ਰੂਪ ਦੇ ਪਰਸ਼ੀਅਨ ਪਾਰਸੀ ਹੈ। ਇਹਦੇ ਉਚਾਰਣ ਦੇ ਚ ਕਿਉਂਕਿ ਪੰਜਾਬੀ ਲਫ਼ਜ਼ ਵੀ ਇਲਾਕੇ ਦਾ ਫਰਕ ਪੈ ਜਾਂਦਾ ਤਾਂ ਉਚਾਰਨ ਦਾ ਫਰਕ ਪੈ ਜਾਂਦਾ। ਉਚਾਰਨ ਦਾ ਫਰਕ ਹੋ ਸਕਦਾ ਹੈ, ਸ਼ਬਦ ਸਾਰਾ ਸਾਰੇ ਦਾ ਸਾਰਾ ਪਰਸ਼ੀਅਨ ਦੇ ਚ ਹੈ। ਉੱਪਰ ਮੰਗਲਾ ਚਰਨ ਹੈ ਔਰ ਗੁਰੂ ਘਰ ਦਾ ਇਹ ਮੰਗਲ ਜਿਹਦੀ ਵਿਆਖਿਆ ਪੂਰਨ ਤੌਰ ਤੇ ਦਾਸ ਕਈ ਦਫ਼ਾ ਆਪ ਜੀ ਦੇ ਸਾਹਮਣੇ ਰੱਖ ਚੁੱਕਿਆ, ਉਹ ਵਾਹਿਦ ਹੈ, ਇੱਕ ਹੈ। ਅਗਰ ਪਰਮਾਤਮਾ ਵੀ ਦੋ ਜਾਂ ਤਿੰਨ ਨੇ ਤਾਂ ਫਿਰ ਮਨ ਨੂੰ ਇਕਾਗਰ ਕਰਨਾ, ਮਨ ਨੂੰ ਇੱਕ ਕਰਨਾ ਕਿਵੇਂ ਇੱਕ ਕਰਾਂਗੇ? ਰੱਬ ਹੀ ਤਿੰਨ ਨੇ, ਬਣਾਉਣ ਵਾਲਾ ਕੋਈ ਹੋਰ ਹੈ, ਪਾਲਣਾ ਕਰਨ ਵਾਲਾ ਕੋਈ ਹੋਰ ਹੈ, ਪਰਲੇ ਕਰਨ ਵਾਲਾ ਹੋਰ ਹੈ। ਤੋਂ ਮਨ ਦੇ ਤਿੰਨ ਭਾਗ ਤੇ ਬਣੀ ਗਏ, ਮਨ ਕਿਵੇਂ ਇੱਕ ਤਰ੍ਹਾਂ ਇੱਕ ਹੋਵੇਗਾ? ਮਨ ਇੱਕ ਹੋ ਸਕਦਾ ਜਦ ਸਾਹਮਣੇ ਕੁਛ ਇੱਕ ਹੈ। ਮਨ ਸੰਸਾਰ ਵਿੱਚ ਇੱਕ ਨਹੀਂ ਹੋ ਸਕਦਾ। ਅਗਰ ਕਿਸੇ ਧਨਵਾਨ ਵਿੱਚ ਮਨ ਜੋੜਾਂਗੇ ਤਾਂ ਕੋਈ ਨਿਰਧਨ ਵੀ ਹੈ, ਮਨ ਦੁਪਾੜ ਹੋ ਜਾਏਗਾ। ਕਿਸੇ ਬਲਵਾਨ ਵਿੱਚ ਮਨ ਜੋੜਾਂਗੇ ਤਾਂ ਕੋਈ ਨਿਰਬਲ ਵੀ ਹੈ, ਤਾਂ ਮਨ ਤੇ ਦੁਪਾੜ ਹੋ ਜਾਏਗਾ। ਕਿਸੇ ਸੁੰਦਰ ਵਿੱਚ ਦਿਲ ਜੋੜਾਂਗੇ ਤਾਂ ਕੋਈ ਕਰੂਪ ਵੀ ਹੈ, ਮਨ ਤੇ ਦੁਪਾੜ ਹੋ ਜਾਏਗਾ। ਕਿਸੇ ਸਿਆਣੇ ਵਿੱਚ ਮਨ ਜੋੜਾਂਗੇ ਤਾਂ ਕੋਈ ਮੂੜ ਵੀ ਹੈ, ਮੂਰਖ ਵੀ ਹੈ, ਮਨ ਤੇ ਦੁਹਾੜ ਹੋ ਜਾਏਗਾ। ਸੰਸਾਰ ਵਿੱਚ ਦੋ ਨੇ ਪਰ ਨਿਰਾਲੀ ਖੇਡ ਹੈ, ਈਸਾਈ ਜਗਤ ਵਿੱਚ ਵੀ ਤੇ ਸਾਡਾ ਪੁਰਾਣਾ ਮਤ ਉਹ ਵੀ ਕਹਿੰਦਾ ਹੈ ਸ਼ਕਤੀਆਂ ਤਿੰਨ ਨੇ, ਉਤਪਤੀ ਕੋਈ ਹੋਰ ਕਰ ਰਿਹਾ, ਪਾਲਣਾ ਕੋਈ ਹੋਰ ਕਰ ਰਿਹਾ, ਨਾਸ ਕੋਈ ਹੋਰ ਕਰ ਰਿਹਾ। ਅਗਰ ਸ਼ਕਤੀਆਂ ਤਿੰਨ ਨੇ ਤਾਂ ਫਿਰ ਮਨ ਇੱਕ ਨਹੀਂ ਹੋ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ। ਉਮੀਦ ਹੈ ਸਤਸੰਗੀ ਅਭਿਆਸੀ ਸੱਜਣ ਇਸ ਨੂੰ ਪਕੜਨ। ਮੇਰੇ ਸਾਹਮਣੇ ਹੀ ਤਿੰਨ ਰੂਪ ਨੇ ਤਾਂ ਮੈਂ ਮਨ ਇੱਕ ਕਿਵੇਂ ਕਰਾਂ, ਇਕਾਗਰ ਕਿਵੇਂ ਕਰਾਂ? ਇਕਾਗਰ ਦਾ ਮਤਲਬ ਹੈ ਇੱਕ ਮਨ। ਇੱਕ ਮਨ ਹਰ ਵਕਤ ਦੁਫਾੜ ਰਹਿੰਦਾ, ਮਨ ਹਰ ਵਕਤ ਹਿੱਸਿਆਂ ਚ ਬਟਿਆ ਹੁੰਦਾ, ਬਹੁਤ ਸਾਰੇ ਹਰ ਵਕਤ। ਤਨ ਦੇ ਟੁਕੜੇ ਕਰ ਦਈਏ ਤਨ ਦੀ ਮੌਤ ਹੋ ਜਾਂਦੀ ਹੈ, ਮਨ ਤੇ ਜੀਵਦਾ ਹੀ ਟੁਕੜਿਆਂ ਚ ਹੈ। ਜੇ ਮਨ ਨੂੰ ਜੋੜ ਦਈਏ ਇੱਕ ਕਰ ਦਈਏ ਤੇ ਮਨ ਦੀ ਮੌਤ ਹੋ ਜਾਂਦੀ ਹੈ, ਮਨ ਪਰਮਾਤਮਾ ਹੋ ਜਾਂਦਾ ਹੈ। ਤਨ ਦੇ ਟੁਕੜੇ ਕਰ ਦਈਏ ਤੇ ਤਨ ਦੀ ਮੌਤ ਹੋ ਜਾਂਦੀ, ਤਨ ਮਿੱਟੀ ਹੋ ਜਾਂਦਾ, ਪਾਕ ਹੋ ਜਾਂਦਾ। ਇਸ ਬੋਲ ਨੂੰ ਮੈਂ ਫਿਰ ਦੁਹਰਾਵਾਂ, ਤਨ ਜ਼ਿੰਦਾ ਰਹਿੰਦਾ ਹੈ ਇੱਕ ਦੇ ਚ, ਟੁਕੜੇ ਟੁਕੜੇ ਕਰ ਦਈਏ ਮੁਰਗਾ ਹੋ ਜਾਂਦਾ, ਮਿੱਟੀ ਹੋ ਜਾਂਦਾ, ਖਾਕ ਹੋ ਜਾਂਦਾ, ਰਾਖ ਹੋ ਜਾਂਦਾ। ਮਨ ਜੀਵਦਾ ਹੈ ਟੁਕੜਿਆਂ ਦੇ ਚ। ਹੁਣ ਵੀ ਅਗਰ ਗੌਰ ਨਾਲ ਥੋੜਾ ਜਿਹਾ ਮਨ ਨੂੰ ਦੇਖਾਂਗੇ, ਮਨ ਦਾ ਬਹੁਤ ਛੋਟਾ ਭਾਗ ਇੱਥੇ ਹੋਵੇਗਾ, ਇਹਦੇ ਕਈ ਭਾਗ ਵੱਖ ਵੱਖ ਥਾਵਾਂ ਤੇ, ਵੱਖ ਵੱਖ ਪਰਿਵਾਰ ਦੇ ਚ ਹੋਵੇਗਾ, ਬਾਜ਼ਾਰ ਦੇ ਚ ਹੋਵੇਗਾ, ਕਿਸੇ ਹੋਰ ਸ਼ਹਿਰ ਚ ਹੋਵੇਗਾ, ਕਲਪਨਾਵਾਂ ਦੀ ਦੁਨੀਆਂ ਦੇ ਚ ਹੋਵੇਗਾ। ਮਨ ਜਿੰਦਾ ਹੈ ਖੰਡਿਤ ਹੋ ਕੇ, ਤਨ ਜ਼ਿੰਦਾ ਰਹਿੰਦਾ ਹੈ ਅਖੰਡ ਹੋ ਕੇ, ਸਾਰੇ ਟੁਕੜੇ ਜੋੜ ਜੁੜੇ ਹੋਏ ਹੋ। ਤਨ ਨੂੰ ਖੰਡਿਤ ਕਰ ਦਈਏ ਤਨ ਦੀ ਮੌਤ ਹੋ ਜਾਂਦੀ ਹੈ, ਮਨ ਨੂੰ ਅਖੰਡ ਕਰ ਦਈਏ ਮਨ ਦੀ ਮੌਤ ਹੋ ਜਾਂਦੀ। ਤਨ ਨੂੰ ਖੰਡਿਤ ਕਰਾਂਗੇ ਕਿਸੇ ਸ਼ਸਤਰ ਨਾਲ, ਟੁਕੜੇ ਟੁਕੜੇ ਜੋ ਕਰਨਾ ਹੈ, ਕਿਸੇ ਸ਼ਸਤਰ ਨਾਲ ਕਰਾਂਗੇ। ਮਨ ਨੂੰ ਅਖੰਡ ਕਰਨਾ ਹੋਵੇਗਾ ਸ਼ਾਸਤਰ ਨਾਲ, ਪ੍ਰਭੂ ਦੇ ਨਾਮ ਨਾਲ, ਉਂਝ ਨਹੀਂ ਅਖੰਡ ਹੋਵੇਗਾ। ਤਨ ਖੰਡਿਤ ਹੋ ਕੇ ਮਿੱਟੀ ਹੋ ਜਾਂਦਾ, ਰਾਖ ਹੋ ਜਾਂਦਾ, ਮਨ ਅਖੰਡ ਹੋ ਕੇ ਨੂਰ ਹੋ ਜਾਂਦਾ, ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਇੱਕ ਦੂਸਰਾ ਨੁਕਤਾ ਵੀ, ਤਨ ਨੂੰ ਖੰਡਿਤ ਕਰਦੇ ਫਿਰ ਅਖੰਡ ਨਹੀਂ ਹੋ ਸਕਦਾ। ਇਹਦੇ ਟੁਕੜੇ ਟੁਕੜੇ ਕਰ ਦਈਏ, ਰੇਜ਼ਾ ਰੇਜ਼ਾ ਕਰ ਦਈਏ, ਫਿਰ ਅਖੰਡ ਨਹੀਂ ਹੋ। ਐਸਾ ਕੋਈ ਨਿਯਮ ਵਿਗਿਆਨ ਵੀ ਪ੍ਰਚਲਿਤ ਨਹੀਂ ਕਰ ਸਕਿਆ, ਲੱਭ ਨਹੀਂ ਸਕਿਆ, ਕਿਉਂਕਿ ਇਹਨਾਂ ਸਾਰੇ ਟੁਕੜਿਆਂ ਨੂੰ ਜਿਤਨੇ ਚਿਰ ਤੱਕ ਜੋੜਾਂਗੇ ਹੁਣ ਤੇ ਸਾਰਾ ਬਹਿ ਜਾਏਗਾ, ਖਤਮ। ਤਨ ਨੂੰ ਟੁਕੜੇ ਟੁਕੜੇ ਕਰ ਦਈਏ, ਖੰਡਿਤ ਕਰ ਦਈਏ, ਅਖੰਡ ਨਹੀਂ ਆਉਂਦਾ। ਮਨ ਤੇ ਹੈ ਹੀ ਖੰਡਿਤ, ਤੇ ਧਰਮ ਦੀ ਸਾਰੀ ਸਾਧਨਾ ਇਸ ਖੰਡਿਤ ਮਨ ਨੂੰ ਅਖੰਡ ਕਰਨਾ। ਕਥਾ ਹੈ, ਕੀਰਤਨ ਹੈ, ਪਾਠ ਹੈ, ਜਪ ਹੈ, ਤਪ ਹੈ, ਇਹ ਸਾਰਾ ਹੈ ਮਨ ਨੂੰ ਅਖੰਡ ਕਰਨਾ। ਪਰਮਾਤਮਾ ਅਖੰਡ ਜੋਤੀ ਹੈ, ਜਿਸ ਦਿਨ ਮਨ ਅਖੰਡ ਹੋ ਜਾਂਦਾ ਮਨ ਹੀ ਪਰਮਾਤਮਾ ਹੋ ਜਾਂਦਾ, ਮਨ ਹੀ ਈਸ਼ਵਰ ਦਾ ਰੂਪ ਹੋ ਜਾਂਦਾ। ਤਨ ਖੰਡਿਤ ਹੋ ਕੇ ਮਿੱਟੀ ਹੋ ਜਾਂਦਾ, ਮਨ ਅਖੰਡ ਹੋ ਕੇ ਪਰਮਾਤਮਾ ਹੋ ਜਾਂਦਾ, ਈਸ਼ਵਰ ਹੋ ਜਾਂਦਾ। ਤਨ ਦਾ ਸੁਭਾਅ ਹੈ ਅਖੰਡ ਹੋ ਕੇ ਜੀਵਣਾ, ਖੰਡਿਤ ਹੋ ਕੇ ਨਹੀਂ ਜੀ ਸਕਦਾ। ਮਨ ਦਾ ਸੁਭਾਅ ਹੈ ਖੰਡਿਤ ਹੋ ਕੇ ਜੀਵਣਾ, ਟੁਕੜਿਆਂ 'ਚ ਜੀਵਣਾ। ਹਰ ਸ਼ਹਿਰ ਦੇ, ਹਰ ਦੇਸ਼ ਦੇ ਇਸ ਤਰ੍ਹਾਂ ਦੇ ਹੀ ਸਤਸੰਗੀ ਮਿਲੇ ਨੇ। ਗਹਿਣੇ ਜੀ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ। ਮੈਂ ਕਿਹਾ ਮਨ ਮੇਰਾ ਵੀ ਨਹੀਂ ਜੁੜਦਾ ਖੰਡਿਤ, ਸਮੱਸਿਆ ਇਹ ਤੇ ਸਮੱਸਿਆ। ਮਨ ਅਖੰਡ ਹੋ ਜਾਏ ਤੇ ਬੰਦਾ ਪਰਮਾਤਮਾ ਹੋ ਜਾਂਦਾ। ਉਹਦੀ ਉਡੀਕ ਕਰਨੀ ਪੈਗੀ, ਧਰਮ ਦੀ ਸਾਰੀ ਸਾਧਨਾ, ਧਰਮ ਦੀ ਸਾਰੀ ਗਾਲਨਾ, ਧਰਮ ਦੀ ਸਾਰੀ ਸ਼ਕਤੀ, ਉਹਦਾ ਸਿੱਟਾ ਇਹ ਹੀ ਹੈ ਮਨ ਅਖੰਡ ਹੋ ਜਾਏ, ਇੱਕ ਹੋ ਜਾਏ। ਪਰ ਮਨ ਇੱਕ ਹੋ ਜਾਏ, ਸਾਹਮਣੇ ਕੋਈ ਇੱਕ ਚਾਹੀਦਾ ਹੈ, ਇੱਕ ਚਾਹੀਦਾ ਹੈ। ਤੇ ਜੇ ਪਰਮਾਤਮਾ ਵੀ ਤਿੰਨ ਨੇ, ਇੱਕ ਪਾਲਣਾ ਪਿਆ ਕਰਦਾ, ਇੱਕ ਨਾਸ ਪਿਆ ਕਰਦਾ, ਇੱਕ ਬਣਾਉਂਦਾ ਪਿਆ, ਤੋ ਮਨ ਦੇ ਤਿੰਨ ਭਾਗ ਤੇ ਹੋ ਗਏ, ਖੰਡਿਤ ਹੋ ਗਏ। ਇਹ ਮੈਂ ਕਿਸੇ ਕੁਤਰਕ ਅਧੀਨ ਹੋ ਕੇ ਨਹੀਂ ਕਹਿ ਰਿਹਾ। ਤ੍ਰਿਨੇਤੀ ਇਹ ਈਸਾਈ ਵੀ ਮੰਨਦੇ ਨੇ, ਤਿੰਨ ਸ਼ਕਤੀਆਂ ਐਸੀ ਮਨੋਰ ਉਹਨਾਂ ਦੀ ਵੀ ਹੈ, ਇਹ ਵੀ ਮੈਂ ਅਰਥ ਕਰਦਾ। ਐਸੀ ਮਨੋਰ ਇਸਲਾਮ ਦੀ ਵੀ ਹੈ, ਇੱਕ ਭਗਵਾਨ ਹੈ ਇੱਕ ਸ਼ੈਤਾਨ ਹੈ, ਇੱਕ ਖੁਦਾ ਹੈ ਇੱਕ ਸ਼ੈਤਾਨ ਹੈ। ਖੁਦਾ ਮਨੁੱਖਾਂ ਦੀ ਦੁਨੀਆਂ ਚ ਨੇਕੀਆਂ ਭੇਜਦਾ, ਸ਼ੈਤਾਨ ਨੇਕੀਆਂ ਖੋ ਲੈਂਦਾ ਔਰ ਬਦੀਆਂ ਭੇਜਦਾ। ਆਦਿ ਕਾਲ ਤੋਂ ਭਗਵਾਨ ਦਾ ਤੇ ਸ਼ੈਤਾਨ ਦਾ ਮੁਕਾਬਲਾ ਹੋ ਰਿਹਾ, ਐਸਾ ਕਹਿੰਦੇ ਨੇ। ਅਗਰ ਵਾਕਈ ਐਸਾ ਹੋ ਰਿਹਾ ਜੈਸਾ ਉਹ ਕਹਿੰਦੇ ਨੇ, ਤਾਂ ਮੈਂ ਅਰਜ਼ ਕਰਾਂ ਸ਼ੈਤਾਨ ਦੀ ਤੇ ਜਿੱਤ ਹੋ ਰਹੀ ਹੈ, ਭਗਵਾਨ ਦੀ ਤੇ ਹਾਰ ਹੋ ਰਹੀ ਹੈ। ਫਿਰ ਤੇ ਸ਼ੈਤਾਨ ਬੜਾ ਡਾਢਾ, ਫਿਰ ਤੇ ਇਹਦੀ ਪੂਜਾ ਕਰੀਏ, ਕਿਉਂਕਿ ਦੁਨੀਆਂ ਵਿੱਚ ਜਿਤਨੀ ਸ਼ੈਤਾਨੀਅਤ ਹੈ ਇਤਨੀ ਭਾਗਵਤ ਨਹੀਂ ਹੈ, ਨਹੀਂ। ਦੁਨੀਆਂ ਦੀ ਜਿਤਨੀ ਬੁਰਾਈ ਹੈ ਇਤਨੀ ਨੇਕੀ ਨਹੀਂ ਹੈ। ਦੁਨੀਆਂ ਦੇ ਜਿਤਨੇ ਸੰਸਾਰੀ, ਲੋਭੀ, ਕਾਮੀ, ਕ੍ਰੋਧੀ ਮਨੁੱਖ ਨੇ, ਇਤਨੇ ਸਾਬਰ, ਸੰਤੋਖੀ, ਗੁਣਵਾਨ, ਧਿਆਨਵਾਨ ਨਹੀਂ ਹੈ, ਨਹੀਂ। ਫਿਰ ਤੇ ਸ਼ੈਤਾਨ ਦੀ ਜਿੱਤ ਹੋ ਰਹੀ ਹੈ। ਪਹਿਲੇ ਇਸਲਾਮ ਜਦ ਹਜ ਕਰਨ ਜਾਂਦਾ, ਖਾਨਾ ਕਾਬਾ, ਖਾਨਾ ਖੁਦਾ ਜੋ ਸਊਦੀ ਅਰਬ ਦਾ ਸ਼ਹਿਰ ਹੈ ਜੱਦਾ, ਉੱਥੇ ਬਣਿਆ ਹੋਇਆ, ਉਹਦੀ ਜ਼ਿਆਰਤ ਕਰਕੇ, ਉਹਦੇ ਦੀਦਾਰ ਕਰਕੇ ਫਿਰ ਜਾਂਦੇ ਨੇ ਕੋਈ 150 ਮੀਲ ਦੀ ਦੂਰੀ ਤੇ, ਜਿੱਥੇ ਸ਼ੈਤਾਨ ਦਾ ਮੰਦਰ ਹੈ, ਸ਼ੈਤਾਨ ਦਾ ਕਾਬਾ ਹੈ। ਇੱਕ ਖੁਦਾ ਦਾ ਕਾਬਾ ਹੈ, ਇੱਕ ਸ਼ੈਤਾਨ ਦਾ ਕਾਬਾ ਹੈ। ਖੁਦਾ ਦੇ ਕਾਬੇ ਦੀ ਤੇ ਉਹ ਪਰਿਕਰਮਾ ਕਰਦੇ ਨੇ, ਸਜਦਾ ਕਰਦੇ ਨੇ, ਹੋਰ ਬੜੇ ਬੜੇ ਨਜ਼ਰਾਨੇ ਭੇਟ ਕਰਦੇ ਨੇ। ਔਰ ਸਭ ਤੋਂ ਵੱਡਾ ਉੱਥੇ ਨਜ਼ਰਾਨਾ ਮੰਨਿਆ ਜਾਂਦਾ, ਜਿਹੜਾ ਹਜ ਕਰਨ ਗਿਆ ਉਹ ਕੁਰਬਾਨੀ ਦੇਵੇ। ਜਿਹੜੇ ਅਮੀਰ ਨੇ ਊਠਾਂ ਦੀ ਕੁਰਬਾਨੀ ਦਿੰਦੇ ਨੇ, ਜੈਸੇ ਭਾਰਤ ਦੇ ਬਕਰੀਦ ਵਾਲੇ ਦਿਨ ਰਾਜਸਥਾਨ ਦੀ ਰਿਆਸਤ ਤੋਂ ਉਹਦੇ ਚ ਉੱਠ ਦੀ ਕੁਰਬਾਨੀ ਦਿੱਤੀ ਜਾਂਦੀ ਹੈ, ਅੱਜ ਵੀ ਦਿੱਤੀ ਜਾਂਦੀ, ਕਿਉਂਕਿ ਟੌਂਕ ਰਿਆਸਤ ਦਾ ਰਾਜਾ ਨਵਾਬ ਮੁਸਲਮਾਨ ਹੈ। ਰਾਜਸਥਾਨ ਦੀਆਂ 2-3 ਸਟੇਟਾਂ ਨਵਾਬ ਸਨ, ਨਵਾਬ ਲੋਹਾਰੂ, ਨਵਾਬ ਟੌਂਕ, ਇੱਥੇ ਉੱਠ ਦੀ ਕੁਰਬਾਨੀ ਦਿੱਤੀ ਜਾਂਦੀ ਅੱਜ ਵੀ। ਦਿੱਲੀ ਬਕਰੀਦ ਵਾਲੇ ਦਿਨ ਮੈਂ ਦੇਖਿਆ ਸੀ, ਬੱਕਰੇ ਵਿਕ ਰਹੇ ਸਨ, ਦੁੰਬੇ ਵਿਕ ਰਹੇ ਸਨ, ਉੱਠ ਵੀ ਵਿਕ ਰਹੇ ਸਨ ਕੁਰਬਾਨੀ ਵਾਸਤੇ। ਤੋ ਨਜ਼ਰਾਨਾ ਉੱਥੇ ਕੀ ਚਾੜਨਾ, ਜਿਹੜੇ ਜਾਂਦੇ ਨੇ ਉੱਠ ਦੀ ਕੁਰਬਾਨੀ ਦੇਣੀ ਹੈ, ਬੱਕਰਿਆਂ ਦੀ ਦੇਣੀ ਹੈ, ਗੁਸਤਾਖੀ ਮਾਫ। ਜਿਨ੍ਹਾਂ ਜਾਨਵਰਾਂ ਨੂੰ ਇਸ ਦੇਸ਼ ਵਿੱਚ ਮਾਂਗ ਕਰਕੇ ਪੂਜਿਆ ਜਾਂਦਾ, ਉਹਨਾਂ ਦੀ ਵੀ ਉੱਥੇ ਕੁਰਬਾਨੀ ਹੈ। ਇਹ ਨਜ਼ਰਾਨਾ ਪੇਸ਼ ਕਰਦਾ। ਸਾਰੀ ਖੁਦਾਈ ਰਸਮਾਂ ਤੋਂ ਬਾਅਦ फिर 150 मील की दूरी ते जाने शैतान नु पत्थर मारने। मैनु एक सज्जन ने दसिया गया सी तरफ वह हज करन, कहिंदा गैनी जी मेरा 3 दफा निशाना खता गया, दूरों शैतान नु पत्थर मार दे। कहिंदा फिर मैं 4थी दफा मारिया, ऐन शैतान दे मुंह ते लग गया, मैनु खुशी हुई। ईरान दे बादशाह ने खाना खुदा फिल्म बनाई सी, अज तो 25-30 साल पहले जदो ईरान दा बादशाह सी, उस तो बाद ते क्रांति हो गई। मैं उदो वीडियो फिल्म लैंदी सी, उहदे च मैं देख के दंग रहा, पत्थर ते लोकी मार देने, पैरां दियां जूतियां कट कट के भी मार देने, चप्पल भी कट कट के मार, चप्पलों का ढेर जूतियों का ढेर लग जाता है, शैतान नु मार दे। खुदा नेकियां भेजदा है, ये बदियां भेजदा है, ये खुदा नाल जंग करदा है, ये खुदा नाल लड़दा है, असी खुदा दे पुजारियां इनू मारांगे, मार दे। भावें कितना मारो गुस्ताखी माफ, शैतान दा राज बहुत ज्यादा है, दुनिया च बदी बहुत ज्यादा है, नेकी बहुत घट है, दान बहुत घट है, बेईमानी बहुत ज्यादा है, जप तप बहुत घट है, गंदे गीतां दी भरमार बहुत ज्यादा है। लोकी पैसे खर्च करके भी गंदे गीत सुनन जांदे ने, दूर क्यों जाओ, हिंदुस्तान तो इलावा है जिहड़ा पंजाब, भारत का यह अंग, इथों के पंजाबी गायक सब लच्चर गीत गा रहे हैं, सब फैश गीत गा रहे हैं, सब आवारा शैतानियत के गीत गा रहे हैं। टीवी पर तुसी सुन लो, और ये पंजाबी साहित्य नूं, पंजाबी कला नूं बदनाम कर रहे हैं, बदनाम कर रहे हैं, और लोकी पैसे भी खर्च करते हैं सुनते हैं। शैतान का राज बहुत ज्यादा है, तो फिर इस तरह मन लईए, एक खुदा है तो एक शैतान है। जैसे कि भारत की पुरानी परंपरा ते ईसाई पुरानी परंपरा संसार बनांदा कोई होर पिया, चलांदा कोई होर पिया, मिटांदा कोई होर पिया, त्रिनेटी करके कहते, साडे देश च कहिंदे ने त्रिमूर्ति, परमात्मा दियां 3 मूर्तियां, त्रिमूर्ति 3 मूर्तां, परमात्मा दी 1 मूर्त बनांदा है, दूजा परमात्मा पालदा है, तीजा परमात्मा मिटांदा है, त्रिमूर्ति। गुरमत दा जमाना आया, गुरु नानक दा जमाना आया, गुरु नानक ने गहराई नाल देखिया रबी तिन ने ते मन नु एक किवें करिए, किवें करिए, किस तरह करिए, हुण सामने एक होवे ते मन एक करिए ना, ते सामने रबी तिन बैठे ने या 2 बैठे ने, भगवान बैठा है ते शैतान बैठा है, दोवें ही डाढ़े ने। जिस सज्जन ने मैनु कहा ना मेरा 4था निशाना है शैतान नो लगया, मैनु खूब मारिया, मैं कम से कम 25-30 लख बंदे ते हज करन जांदे ने, ते सारे पत्थर मारदे ने, पर शैतान ते अजे भी नहीं मरिया, साल दे साल उनु लखां पत्थर पैंदे ने, ओ ते अजे भी जिंदा, अजे भी जिंदा। एक सच्चाई है, नेकियां भी मौजूद ने, बदियां भी मौजूद ने, दिन भी मौजूद है, रात भी मौजूद है। तर्क खड़ा होएगा, ऐसा क्यों है, प्रभु दी लीला है, खेल 2 पार्टियां नाल आउंदा है, 1 नहीं, और दोवें पार्टियां विरोधी चाहिए ने, ਇੱਕ ਪਾਕਿਸਤਾਨ ਦੀ ਚਾਹੀਦੀ, ਇੱਕ ਹਿੰਦੁਸਤਾਨ ਦੀ ਚਾਹੀਦੀ, ਤਾਂ ਖੇਲ ਹੋਵੇਗਾ ਤੇ ਖੇਲ ਵਿੱਚ ਕਸ਼ਿਸ਼ ਵੀ ਹੋਵੇਗੀ, ਦੇਖਣ ਦਾ ਕੁਝ ਰਸ ਵੀ ਹੋਵੇਗਾ। ਪਾਰਟੀਆਂ ਤੇ ਦੋ ਚਾਹੀਦੀਆਂ, ਰੱਬ ਨੇ ਦੋ ਬਣਾਈਆਂ, ਬੜਾ ਵੱਡਾ ਖੇਲ ਹੈ ਉਸਦਾ, ਬਹੁਤ ਵੱਡਾ ਖੇਲ ਚੱਲ ਰਿਹਾ ਸਾਰੇ ਸੰਸਾਰ ਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਗੁਰਮਤ ਦੀ ਖੋਜ, ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਨਿਕਲਿਆ ਹੈ ਇੱਕ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅਕਸ਼ਰ ਹੈ ਇੱਕ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਦੀ ਪਰਿਕਰਮਾ ਕਰਦੀ ਹੈ, ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕੋ ਹੀ ਹੈ ਜਿਸ ਤੋਂ ਉਤਪਤੀ ਆਉਂਦੀ ਹੈ, ਇੱਕੋ ਹੀ ਹੈ ਜਿਸ ਤੋਂ ਪਾਲਣਾ ਆਉਂਦੀ ਹੈ, ਇੱਕੋ ਹੀ ਹੈ ਜਿਸ ਤੋਂ ਨਾਸ ਆਉਂਦਾ ਨਾਸ ਆਉਂਦਾ। ਇਸ ਤੇ ਹੀ ਤਰਕ ਖੜੀ ਹੋ ਗਈ ਸੀ, ਜਿਸ ਨੇ ਬਣਾਇਆ ਹੈ ਕਿਉਂ ਮਿਟਾਏਗਾ, ਕਿਉਂ ਮਿਟਾਏਗਾ। ਇਹਦੇ ਸਾਹਮਣੇ ਕੋਈ ਪ੍ਰਬਲ ਦਲੀਲ ਦਿੱਤੀ ਨਾ ਜਾ ਸਕੀ, ਲਿਆਜਾ ਉਹ ਮਨ ਬੈਠੇ ਬਣਾਉਣ ਵਾਲਾ ਕੋਈ ਹੋਰ, ਮਿਟਾਉਣ ਵਾਲਾ ਕੋਈ ਹੋਰ, ਫਿਰ ਪਾਲਣਾ ਕਰਨ ਵਾਲਾ ਕੋਈ ਹੋਰ, ਕਿਉਂਕਿ ਜਿਹਨੇ ਮਿਟਾਉਣਾ ਹੈ ਉਹਨੂੰ ਪਾਲਣਾ ਕਰਨ ਦੀ ਕੀ ਲੋੜ ਹੈ, ਫਿਰ ਪਾਲਣਾ ਕਰਨ ਦੀ ਕੀ ਲੋੜ ਹੈ, ਜਿਹਨੇ ਮਿਟਾਉਣਾ ਹੈ ਫਿਰ ਉਹਨੂੰ ਬਣਾਉਣ ਦੀ ਕੀ ਲੋੜ ਹੈ। ਇਹਦੇ ਉੱਤੇ ਜੋ ਨੁਕਤਾ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੱਭਿਆ ਤੇ ਮੈਂ ਜਗ੍ਹਾ ਜਗ੍ਹਾ ਸੁਣਾਇਆ, ਲੀਲਾ ਹੈ ਪ੍ਰਮਾਤਮਾ ਦੀ। ਸਾਡੇ ਦੇਸ਼ ਦਾ ਪੁਰਾਣਾ ਧਾਰਮਿਕ ਰਿਸ਼ੀ ਮੁਨੀਆਂ ਦਾ ਜ਼ਮਾਨਾ, ਉਹਨਾਂ ਨੇ ਵੀ ਕਿਹਾ ਲੀਲਾ ਹੈ, ਔਰ ਜਿਨ੍ਹਾਂ ਨੇ ਕਿਹਾ ਉਹੀ ਸਹੀ ਨੇ, ਉਹੀ ਸਹੀ ਨੇ, ਉਹੀ ਠੀਕ ਨੇ। ਖੇਲ ਸਿਰਫ ਦੋ ਜਗ੍ਹਾ ਹੀ ਖੇਲਿਆ ਜਾਂਦਾ ਹੈ, ਇੱਕ ਪਰਮਾਤਮਾ ਦੀ ਦੁਨੀਆ ਚ, ਇੱਕ ਮਾਸੂਮ ਬੱਚਿਆਂ ਦੀ ਦੁਨੀਆ ਚ, ਹੋਰ ਖੇਲ ਕਿਧਰੇ ਵੀ ਨਹੀਂ ਹੈ। ਮੈਂ ਇੱਕ ਦਫਾ ਕਿਧਰੇ ਕੈਨੇਡਾ ਦੇ ਚ ਕਹਿ ਬੈਠਾ, ਉਹਨਾਂ ਦਿਨਾਂ ਚ ਓਲੰਪਿਕ ਖੇਲਾਂ ਹੋ ਰਹੀਆਂ ਸਨ ਉੱਥੇ, ਤੇ ਮੈਂ ਟੀਵੀ ਤੇ ਦੇਖ ਕੇ ਦੰਗ ਰਹਿ ਗਿਆ, ਜਿਹੜੀ ਟੀਮ ਹਾਰ ਗਈ ਸੀ ਇੱਕ ਕੈਪਟਨ ਨੇ ਖੁਦਕਸ਼ੀ ਕਰ ਲਈ ਸੀ, ਉੱਚੀ ਬਿਲਡਿੰਗ ਤੋਂ ਛਾਲ ਮਾਰ ਗਈ। ਔਰ ਉਸ ਟੀਮ ਦੇ ਬੰਦੇ ਜਿਹੜੇ ਹਾਰ ਗਏ ਸਨ, ਜ਼ਾਰੋ ਜ਼ਾਰ ਮੈਂ ਰੋਂਦੇ ਹੋਏ ਦੇਖੇ, ਹਾਰ ਗਏ, ਕਿਸ ਮੂੰਹ ਨਾਲ ਆਪਣੇ ਮੁਲਕ ਜਾਵਾਂਗੇ। ਉੱਥੇ ਹੀ ਮੈਂ ਕਹਿ ਦਿੱਤਾ ਸੀ, ਭਾਵੇਂ ਕਈਆਂ ਨੂੰ ਗੱਲ ਚੁੱਭੀ ਸੀ, ਮੈਂ ਕਿਹਾ ਇਹ ਖੇਲਾਂ ਕੋਈ ਖੇਲਾਂ ਨਹੀਂ ਨੇ, ਇਹ ਤੇ ਜੰਗ ਹੋ ਰਹੀ ਹੈ, ਜੋ ਜਿੱਤ ਜਾਏ। ਤੂੰ ਕਹਿ ਦਿੱਤਾ ਜਾਂਦਾ ਫਲਾਣਾ ਮੁਲਕ ਜਿੱਤ ਗਿਆ, ਜੋ ਹਾਰ ਜਾਏ ਫਲਾਣਾ ਮੁਲਕ ਹਾਰ ਗਿਆ। ਖੇਲ ਦੀ ਹਾਰ, ਮੁਲਕ ਦੀ ਹਾਰ, ਇਹ ਜੰਗ ਚੱਲ ਰਹੀ ਹੈ, ਕੋਈ ਖੇਲਾ ਨਹੀਂ। ਫਿਰ ਧੰਦਾ ਚੱਲ ਰਿਹਾ, ਜਿਹੜੀ ਟੀਮ ਜਿੱਤ ਜਾਏ ਉਹਨੂੰ ਕਰੋੜਾਂ ਰੁਪਏ ਮਿਲਦੇ ਨੇ, ਜਿਹੜੀ ਹਾਰ ਜਾਏ ਉਹਨੂੰ ਲਾਨਤਾਂ ਪੈਂਦੀਆਂ। ਹਾਲਾਤ ਇਹ ਨੇ। ਮੈਂ ਤੇ ਇੱਕ ਮੁਲਕ ਬਾਰੇ ਸੁਣਿਆ, ਥੋੜੇ ਦਿਨ ਹੀ ਹੋਏ ਪੜ੍ਹ ਕੇ ਦੇਖਿਆ, ਮੈਂ ਹੈਰਾਨ ਹੋਇਆ, ਉਸ ਮੁਲਕ ਦੇ ਜਿਹੜੇ ਨੌਜਵਾਨ ਜਿਹੜੀ ਟੀਮ ਹਾਰ ਕੇ ਆ ਜਾਂਦੀ ਸੀ, ਮੁਲਕ ਦਾ ਡਿਕਟੇਟਰ ਜਿਹੜਾ ਸੀ ਉਹਨਾਂ ਦੀਆਂ ਬਾਹਾਂ ਕੱਟ ਦਿੰਦਾ ਸੀ। ਹਾਰ ਕੇ ਕਿਉਂ ਆਇਆ, ਮੁਲਕ ਦੀ ਬਦਨਾਮੀ। ਤੋ ਖੇਲ ਦੀ ਹਾਰ, ਮੁਲਕ ਦੀ ਹਾਰ, ਖੇਲਾਂ ਦੇ ਜਿੱਤ, ਮੁਲਕ ਦੀ ਜਿੱਤ, ਇਹ ਕੋਈ ਖੇਲਾਂ ਨਹੀਂ ਨੇ, ਜੰਗ ਹੈ। ਫਿਰ ਧੰਦਾ ਹੈ, ਜਿਹੜੀ ਟੀਮ ਜਿੱਤ ਜਾਏ ਕਰੋੜਾਂ ਦੀ ਧਨ ਸੰਪਦਾ ਉਸ ਨੂੰ ਮਿਲ ਜਾਂਦੀ ਹੈ, ਖਿਲਾੜੀ ਬੜੇ ਬੜੇ ਅਮੀਰ ਹੋ ਜਾਂਦੇ। ਔਰ ਜਿਹੜੇ ਹਾਰ ਜਾਣ ਉਹਨਾਂ ਨੂੰ ਕੱਖ ਨਹੀਂ ਮਿਲਦਾ, ਕੋਈ ਧੰਦਾ ਹੈ ਔਰ ਕੀ, ਕੋਈ ਖੇਲ ਨਹੀਂ। ਜਦ ਇਤਨੀਆਂ ਵੱਡੀਆਂ ਖੇਲਾਂ ਧੰਦਾ ਨੇ ਤੇ ਜੰਗ ਹੈ, ਬਾਕੀ ਛੋਟੀਆਂ ਮੋਟੀਆਂ ਖੇਲਾਂ ਨੂੰ ਵੀ ਇੰਝ ਸਮਝ ਲਓ, ਕੋਈ ਖੇਲਾ ਨਹੀਂ। ਖੇਲ ਖੇਲਦਾ ਪਰਮਾਤਮਾ, ਖੇਲ ਖੇਲਦੇ ਨੇ ਮਾਸੂਮ ਬੱਚੇ। ਦਰਿਆ ਦੇ ਕਿਨਾਰੇ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਨੇ, ਬੜੇ ਚਾਅ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਨਾਲ, ਬੜੀ ਮਿਹਨਤ ਨਾਲ। ਇਹ ਰੇਤ ਦੇ ਮਹਿਲ ਬਣਾਉਣਾ ਕਿਆ ਉਹਨਾਂ ਦਾ ਧੰਦਾ ਹੈ? ਨਹੀਂ, ਖੇਲ ਹੈ। ਕਿਆ ਇਹਦੇ ਚ ਰਹਿਣਗੇ ਉਹ? ਨਹੀਂ, ਖੇਲ। ਹੱਸਦਿਆਂ ਹੱਸਦਿਆਂ ਬਣਾ ਰਹੇ ਨੇ, ਬੜੀ ਇਕਾਗਰਤਾ ਨਾਲ ਬਣਾ ਰਹੇ ਨੇ, ਪਰ ਬੜੀ ਮਿਹਨਤ ਨਾਲ ਬਣਾ ਰਹੇ। ਮਿੱਟੀ ਇਕੱਠੀ ਪੈ ਕਰਦੇ ਨੇ, ਖੁਦਾਈ ਪੈ ਕਰਦੇ ਨੇ, ਗਿੱਲੀ ਮਿੱਟੀ ਤੇ ਫਿਰ ਮਹਿਲ ਪੈ ਖੜੇ ਕਰਦੇ ਨੇ, ਗਿੱਲੀ ਰੇਤ ਦੇ ਦਰਿਆ ਦੇ ਕੰਢੇ। ਸ਼ਾਮਾਂ ਪੈ ਗਈਆਂ, ਮਾਂ ਨੇ ਆਵਾਜ਼ ਮਾਰੀ, ਚਲੋ ਘਰ ਚੱਲਣਾ। ਸ਼ਾਮਾਂ ਹੋ ਗਈਆਂ, ਸੂਰਜ ਡੁੱਬਣ ਵਾਲਾ ਹੈ, ਚਲੋ ਘਰ ਚੱਲੀਏ। ਹੱਸਦਿਆਂ ਹੱਸਦਿਆਂ ਜਿਹੜੇ ਮਹਿਲ ਬਣਾਏ ਸਨ, ਹੁਣ ਹੱਸਦਿਆਂ ਹੱਸਦਿਆਂ ਤੋੜਨ ਲੱਗ ਪਏ। ਬੜੀ ਇਕਾਗਰਤਾ ਨਾਲ ਬਣਾਏ ਸਨ, ਹੁਣ ਬੜੀ ਇਕਾਗਰਤਾ ਨਾਲ ਤੋੜਨ ਲੱਗ ਪਏ। ਬੜੀ ਪ੍ਰਸੰਨਤਾ ਤੇ ਲਗਨ ਨਾਲ ਬਣਾਏ ਸਨ, ਬੜੀ ਪ੍ਰਸੰਨਤਾ ਤੇ ਲਗਨ ਨਾਲ ਤੋੜਨ ਲੱਗ ਪਏ। ਕਿਉਂ? ਬਣਾਉਣਾ ਵੀ ਖੇਲ, ਮਿਟਾਉਣਾ ਵੀ ਖੇਲ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਪ੍ਰਭੂ ਦਾ ਵੀ ਇਹ ਖੇਲ ਹੈ ਜਗਤ ਨੂੰ ਬਣਾਉਣਾ ਤੇ ਪਰਲੇ ਕਰਦੇ। ਨਾ ਉਹਨੂੰ ਬਣਾਉਣ ਲੱਗਿਆਂ ਕੋਈ ਨਫ਼ਾ ਹੈ, ਨਾ ਉਹਨੂੰ ਮਿਟਾਉਣ ਲੱਗਿਆਂ ਕੋਈ ਨੁਕਸਾਨ ਹੈ। ਤੇ ਜਦ ਨਫ਼ਾ ਨੁਕਸਾਨ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ, ਜਿੱਤ ਤੇ ਹਾਰ ਨਾ ਹੋਵੇ ਉਹਨੂੰ ਖੇਲ ਕਹਿੰਦੇ ਨੇ। ਜਿਹਦੇ ਚ ਹਾਰ ਹੈ ਤੇ ਜਿੱਤ ਹੈ, ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ? ਜਿਹਦੇ ਚ ਨਫ਼ਾ ਹੈ ਤੇ ਨੁਕਸਾਨ ਹੈ, ਇਹਨੂੰ ਖੇਲ ਕਹਿਣ ਦੀ ਕੀ ਲੋੜ ਹੈ? ਪ੍ਰਭੂ ਆਪ ਖੇਲਦਾ। ਇਸ ਵਾਸਤੇ ਉਤਪਤੀ ਉਸੇ ਤੋਂ ਆਉਂਦੀ ਹੈ, ਪਾਲਣਾ ਉਸੇ ਤੋਂ ਆਉਂਦੀ ਹੈ, ਨਾਸ ਵੀ ਉਸੇ ਤੋਂ ਆਉਂਦਾ ਹੈ। ਇੱਕ ਹੈ ਉਹ, ਇੱਕ ਹੀ ਉਹ ਅਹੰਕਾਰ ਹੈ, ਉਸੇ ਤੋਂ ਉਤਪਤੀ ਪਾਲਣਾ ਤੇ ਨਾਸ ਆਉਂਦਾ। ਉਹ ਇੱਕ ਸਤ ਸਰੂਪ ਹੈ, ਉਹਦਾ ਨਾਵਣਾ ਸਤ ਹੈ। ਉਹ ਕ੍ਰਿਤ ਨਹੀਂ ਹੈ, ਕਰਤਾ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਤੂੰ ਅਕ੍ਰਿਤ ਹੈ। ਉਹ ਕਰਤਾ ਹੈ, ਪਰ ਐਸਾ ਕਰਤਾ ਕਿ ਆਪਣੇ ਕ੍ਰਿਤ ਦੇ ਚ ਬੈਠਾ ਹੋਇਆ, ਆਪਣੇ ਕ੍ਰਿਤ ਤੋਂ ਅਲਗ ਨਹੀਂ ਹੈ। ਅਸਤੀ ਕੀਤੀ ਤ੍ਰਿੜਲੋ ਆਦੰਗ, ਏਕ ਅਖੰਡਤ ਬਸੇ ਅਨਾਦ। ਅਖੰਡ ਰੂਪ ਦੇ ਚ ਕੀੜੀ ਦੇ ਚ ਤੇ ਹਾਥੀ ਦੇ ਚ ਬਿਰਾਜਮਾਨ ਹੈ, ਸੂਰਜ ਦੇ ਚ ਤੇ ਜ਼ਰੇ ਦੇ ਚ ਬਿਰਾਜਮਾਨ ਹੈ। ਆਪਣੇ ਕ੍ਰਿਤ ਦੇ ਚ ਪੂਰੇ ਹੋਇਆ ਪੁਰਖ। ਸੁਭਾਵ ਕਰਕੇ ਉਹਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਭਉ ਨਿਰਵੈਰ। ਹੋਂਦ ਕਰਕੇ ਉਹਦੇ ਚ ਸਮਾਂ ਵੀ ਨਹੀਂ ਹੈ, ਉਹ ਸਮੇਂ ਤੋਂ ਵੀ ਬਾਹਰ। ਅਗਰ ਉਹ ਸਮੇਂ ਦੇ ਵਿੱਚ ਹੈ ਤੇ ਸਮਾਂ ਹਰ ਚੀਜ਼ ਨੂੰ ਪੁਰਾਣਾ ਕਰ ਦਿੰਦਾ, ਸਮਾਂ ਹਰ ਚੀਜ਼ ਨੂੰ ਮਿਟਾ ਦਿੰਦਾ। ਇਸ ਵਾਸਤੇ ਸਮੇਂ ਦਾ ਨਾਂ ਕਾਲ ਹੈ, ਕਾਲ ਦਾ ਨਾਂ ਸਮਾਂ। ਸਮਾਂ ਸਭ ਨੂੰ ਬਣਾਉਂਦਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸ ਨੂੰ ਮਿਟਾ ਦਿੰਦਾ, ਕਾਲ ਉਸ ਨੂੰ ਖਾ ਜਾਂਦਾ। ਤੋ ਉਹ ਸਮੇਂ ਵਿੱਚ ਵੀ ਨਹੀਂ ਹੈ, ਅਕਾਲ ਹੈ। ਉਹ ਕਲਪਨਾ ਮਾਤਰ ਵੀ ਨਹੀਂ ਹੈ, ਮੂਰਤੀਮਾਨ ਹੈ। ਤੇ ਮੂਰਤ ਆਖਦੇ ਆ ਕਿਧਰੇ ਭਰਮ ਭੁਲੇਖਾ ਨਾ ਪੈ ਜਾਵੇ। ਚਲੋ ਕਿਸੇ ਨੇ ਬਣਾਇਆ ਨਹੀਂ, ਤੋ ਕਿਸੇ ਸ਼ਕਤੀ ਨੇ ਜਮਿਆ ਹੋਵੇਗਾ। ਇਕਦਮ ਸਤਿਗੁਰੂ ਕਹਿੰਦੇ ਨੇ ਅਜੋ ਨੀ, ਕਿਸੇ ਨੇ ਜਮਿਆ ਵੀ ਨਹੀਂ। ਜਿੱਥੇ ਕਿਸੇ ਨੇ ਉਸਨੂੰ ਬਣਾਇਆ ਨਹੀਂ, ਉਸਨੂੰ ਕਿਸੇ ਨੇ ਜਾਇਆ ਵੀ ਨਹੀਂ। ਅਕਾਏ ਅਜਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਅਕਾਏ ਅਜਾਏ, ਤੈਨੂੰ ਕਿਸੇ ਨੇ ਜਾਇਆ ਨਹੀਂ, ਤੈਨੂੰ ਕਿਸੇ ਨੇ ਬਣਾਇਆ ਨਹੀਂ। ਇਸ ਵਾਸਤੇ ਤੇਰੇ ਕੋਈ ਮਾਂ ਬਾਪ ਨਹੀਂ, ਤੈਨੂੰ ਕਿਸੇ ਨੇ ਜਾਇਆ ਨਹੀਂ। ਤੇਰਾ ਕੋਈ ਕਰਤਾ ਨਹੀਂ, ਤੈਨੂੰ ਕਿਸੇ ਨੇ ਬਣਾਇਆ ਨਹੀਂ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਆ ਜਾਓ ਨਹੀਂ। ਤੋ ਫਿਰ ਉਸਦੀ ਹੋਂਦ ਕਿਸ ਤਰ੍ਹਾਂ ਹੈ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ ਸੈ ਭੰਗ। ਸਵੈਮ ਤੋਂ ਉਹ ਹੋਇਆ, ਸਵੈਮ ਤੋਂ ਪ੍ਰਗਟ ਹੋਇਆ। ਫਿਰ ਉਹ ਸਾਰੇ ਬ੍ਰਹਿਮੰਡ ਨੂੰ ਗਿਆਨ ਦੇਣ ਵਾਲਾ ਹੈ। ਪੰਛੀਆਂ ਚ ਵੀ ਗਿਆਨ ਹੈ, ਬੜਾ ਸੁੰਦਰ ਆਪਣਾ ਹੌਸਲਾ ਬਣਾ ਲੈਂਦੇ ਨੇ। ਬੱਚਿਆਂ ਦੀ ਪਾਲਣਾ ਦਾ ਗਿਆਨ ਉਹਨਾਂ ਕੋਲ ਵੀ ਹੈ, ਬੱਚਿਆਂ ਦੀ ਮਮਤਾ ਉਹਨਾਂ ਕੋਲ ਵੀ ਹੈ। ਬੱਚਿਆਂ ਲਈ ਰਿਜ਼ਕ ਦੀ ਤਲਾਸ਼ ਪੰਛੀ ਵੀ ਕਰਦੇ ਨੇ, ਘੌਂਸਲੇ ਚ ਲਿਆਉਂਦੇ ਨੇ, ਬੱਚਿਆਂ ਦੇ ਮੂੰਹ ਦੇ ਚ ਪਾਉਂਦੇ ਨੇ। ਉਹਨਾਂ ਨੂੰ ਪਤਾ ਹੈ ਅਜੇ ਇਹ ਚੋਗਾ ਨਹੀਂ ਚੁਗ ਸਕਦੇ, ਨਹੀਂ ਲੱਭ ਸਕਦੇ, ਅਸੀਂ ਇਹਨਾਂ ਦੇ ਮੂੰਹ ਦੇ ਚ ਪਾਵਾਂਗੇ। ਜਿਸ ਤਰ੍ਹਾਂ ਛੋਟੇ ਮਾਸੂਮ ਬੱਚੇ ਦੇ ਮੂੰਹ ਦੇ ਚ ਮਾਂ ਬੁਰਕੀ ਪਾਉਂਦੀ ਹੈ, ਇਸ ਤਰ੍ਹਾਂ ਪੰਛੀ ਬੁਰਕੀਆਂ ਪਾਉਂਦੇ ਨੇ ਆਪਣੇ ਬੱਚਿਆਂ ਦੇ ਮੂੰਹ ਚ। ਇਹ ਗਿਆਨ ਉਹਨਾਂ ਕੋਲ ਵੀ ਹੈ। ਇਹ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ। ਆਪਣੀ ਪਾਲਣਾ ਕਰਨ ਦਾ ਗਿਆਨ, ਜਗਤ ਦੀ ਦੇਖਭਾਲ ਦਾ ਗਿਆਨ, ਸਮਝਣ ਦਾ ਗਿਆਨ, ਸਾਰੇ ਦਾ ਸਾਰਾ ਕਿਉਂਕਿ ਪਰਮਾਤਮਾ ਤੋਂ ਆਉਂਦਾ ਹੈ। ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ, ਗਿਆਨ ਲੈਣ ਦੇ ਨਾਤੇ ਸਾਰੇ ਦਾ ਸਾਰਾ ਸੰਸਾਰ ਸਿੱਖ ਹੈ, ਸਿੱਖ ਹੈ। ਜਾਂ ਤੇ ਕਹਿ ਦੇਵੇ ਮੈਂ ਸਿੱਖਦਾ ਹੀ ਨਹੀਂ, ਮੈਨੂੰ ਗਿਆਨ ਦੀ ਲੋੜ ਨਹੀਂ, ਚਾਹੀਦਾ ਗਿਆਨ ਵਾਲੇ। ਗਿਆਨ ਸਾਰਾ ਭਗਵਾਨ ਤੋਂ ਆਉਂਦਾ, ਸਾਰਾ ਚਾਨਣਾ ਸੂਰਜ ਤੋਂ ਆਉਂਦਾ। ਇਹ ਗੱਲ ਵੱਖਰੀ ਹੈ ਕਿ ਮੈਂ ਘਰ ਆਪਣੇ ਦੀਵਾ ਜਲਾ ਲਿਆ, ਦੀਵੇ ਦਾ ਚਾਨਣਾ ਵੀ ਸੂਰਜ ਦਾ ਹੀ ਚਾਨਣਾ ਹੈ। ਸੂਰਜ ਨਾ ਹੋਇਆ ਤੇ ਮੇਰਾ ਦੀਵਾ ਵੀ ਨਹੀਂ ਜਲੇਗਾ। ਸਾਰਾ ਚਾਨਣਾ ਸੂਰਜ ਤੋਂ ਆਉਂਦਾ, ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ। ਆਦਿ ਗੁਰੂ ਵੀ ਪਰਮਾਤਮਾ ਹੀ ਹੈ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਕਿਉਂਕਿ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ, ਤੋ ਸਾਰਿਆਂ ਦਾ ਗੁਰੂ ਹੈ ਪਰਮਾਤਮਾ। ਜਿੱਥੇ ਸਭ ਕੁਛ ਦਾ ਉਹ ਕਰਤਾ ਹੈ, ਉੱਥੇ ਗਿਆਨ ਦਾ ਵੀ ਉਹ ਕਰਤਾ ਹੈ। ਗਿਆਨ ਵੀ ਉਸੇ ਤੋਂ ਆਉਂਦਾ ਹੈ। ਫਿਰ ਅਖੀਰ ਦੇ ਸਤਿਗੁਰੂ ਮੋਹਰ ਲਾਉਂਦੇ ਨੇ, ਪ੍ਰਸਾਦ ਕਰੀਮ ਹੈ, ਰਹੀਮ ਹੈ, ਦਿਆਲੂ ਹੈ, ਕਰੁਣਾਕਰ ਹੈ, ਕਿਰਪਾਲੂ ਹੈ, ਦਇਆ ਦਾ ਭੰਡਾਰ ਹੈ। ਉਹਦੇ ਭੰਡਾਰ ਵਿੱਚ ਦਇਆ ਮੁੱਕਦੀ ਨਹੀਂ। ਇਤਨਾ ਦਿਆਲੂ, ਇਤਨਾ ਦਿਆਲੂ, ਇਤਨਾ ਦਿਆਲੂ। ਔਗਣ ਦੇਖਦਿਆਂ ਹੋਇਆਂ, ਦੁੱਖ ਦੇਖਦਿਆਂ ਹੋਇਆਂ, ਆਪਣੇ ਹੱਥ ਖਿੱਚਦਾ ਨਹੀਂ ਹੈ, ਦੇਈ ਜਾਂਦਾ ਹੈ, ਦੇਈ ਜਾਂਦਾ ਹੈ। ਦੁੱਖਨ ਦੇਖਤ ਹੈ ਪਰ ਦੇਖ ਨਾ। ਇਹ ਮੂਲ ਮੰਤਰ ਪ੍ਰਭੂ ਦੇ ਬੁਨਿਆਦੀ ਗੁਣਾਂ ਦਾ ਇਹਦੇ ਚ ਉਚਾਰਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮੂਲ ਮੰਤਰ ਬਾਰੇ ਆਪਣੇ ਖਿਆਲ ਇੰਜ ਦਿੰਦੇ ਨੇ, ਔਖਦ ਮੰਤਰ ਮੂਲ ਮਨ ਏਕੇ ਜੈਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ। ਜਨਮਾਂ ਜਨਮਾਂਤਰਾਂ ਦੇ ਜੇ ਪਾਪ ਮਿਟਾਣੇ ਨੇ, ਕੱਟਣੇ ਨੇ, ਅੰਮ੍ਰਿਤ ਵੇਲੇ 10-15 ਮਿੰਟ ਇਹ ਮੂਲ ਮੰਤਰ ਜਪ ਲਿਆ ਕਰ। ਇਹ ਜਪਦਿਆਂ ਜਪਦਿਆਂ ਜੋ ਮੂਲ ਮੰਤਰ ਦੇ ਗੁਣ ਨੇ ਤੈਨੂੰ ਪ੍ਰਾਪਤ ਹੋ ਜਾਣਗੇ। ਤੂੰ ਵੀ ਨਿਰਵੈਰ ਹੋ ਜਾਏਗਾ, ਤੂੰ ਵੀ ਨਿਰਭੈ ਹੋ ਜਾਏਗਾ, ਤੂੰ ਵੀ ਸਮੇਂ ਤੋਂ ਨਿਕਲ ਜਾਏਗਾ, ਤੂੰ ਵੀ ਅਜੋਨੀ ਹੋ ਜਾਏਗਾ, ਜਨਮ ਮਰਨ ਤੋਂ ਬਚ ਜਾਏਗਾ। ਮੂਲ ਮੰਤਰ ਦੇ ਜੋ ਹੈ ਰੱਬੀ ਗੁਣ ਨੇ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਮਹਾਂਵਾਕ ਹੈ, ਇਹਨੂੰ ਲੜੀਵਾਰ ਆਪ ਸਰਵਨ ਕਰੋ। ਅਰਥ ਤੇ ਭਾਵ ਅਰਥ ਵਿਆਖਿਆ ਕੁਝ ਬੁੱਧੀ ਅਨੁਸਾਰ ਅਰਦਾਸ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। یک عرض گفتم بیش تو در گوش کن کرتار. گوش کہندے نے کنا، اے کرتار تو میری طرف کن کر، دھیان نال سن میری ایک عرض ہوئی. یہ اس طرح گل ہو رہی ہے جویں آمنے سامنے. ہن میں عرض کراں، جنم تو منک کول شریرک جیون ہے، پر تھوڑے دنوں بعد من وکست ہو جاندا ہے، پھر سماجک جیون بھی ایدے کول آ جاندا ہے. ماں باپ دا بھی اینوں پتہ چل جاندا ہے، بھن بھرا دا بھی پتہ چل جاندا ہے، نانکیاں دا بھی پتہ چل جاندا ہے، دادکیاں دا بھی پتہ چل جاندا ہے، سماج دا بھی جنم ہو جاندا ہے. جمدے ہاں ایدے کول شریرک جیون ہے، بعد وچ ایدے کول سماجک جیون ہے، پھر کسے حد تک ایدے کول راجنیتک جیون بھی آ جاندا ہے. دھارمک جیون نہیں ہوتا، نہیں. ایسا دیکھن وچ آؤں گا ہے. ساری دنیا وچ منکھاں کول شریرک جیون ہے، سماجک جیون ہے، راجنیتک جیون ہے، دھارمک جیون نہیں ہے، نہیں. دھرم کھڑا ہے نشچل وشواس دیتا ہے، درڑ شردہ دیتا ہے. ہن میں ارداس بھی کراں تے میرا بھاو اے نہیں کہ میرے سامنے میرا رب سن رہے ہیں. میں پاٹھ بھی کراں جس دا کر رہے ہیں، مینو اے بھروسہ نہیں اے سب سن رہے ہیں. دیکھت سنت صدا ہے سنگ، جد ساریاں دے نال ہے تو پھر ساریاں نو سن بھی رہے ہیں. او دا سننا ویاپک، او دا ویکھنا ویاپک. دیکھت سنت صدا ہے سنگ، میں مورخ جانیا دوری رہے. منکھ سماجک طور تے سیاں ہے، شریرک طور تے سیاں ہے، راجنیتک طور تے بڑا چتر چلاک سیاں ہے، دھارمک تل تے موڑ دا ہی موڑ. میں مورخ جانیا دور ہی رہے. تے جد میں اسنوں دور ہی جانے ہیں، سندا کتھے پیا ہے، پھر بھی میں ارداس کر رہے ہیں. وہ کتھے ویکھدا پیا ہے، پھر بھی میں دھارمک کرم کر رہے ہیں. تو تینوں کی آخو گے اندھ وشواس، اندھ وشواس. وشواس میں کر رہا، جس تے میں کر رہا وہ مینو دکھائی نہیں دینا، اس دا مینو کوئی انبھو نہیں. اندھ وشواس انو کدرے نراشا چ نہ لینا، یاترا اندھ وشواس تو شروع ہوئے گی. انہوں میں دوجہ روپ وچ بیان کرن لگا، ہمت کر کے. منکھ جنم لیندا ہے گھر وچ یا نرسنگ ہوم وچ، جچے خانے وچ. مرن اس دا انت ہوندا ہے شمشان گھاٹ وچ. شریرک جنم دیندے نے اس نو ماں باپ، پھر سماج پچا کے آندا ہے شمشان گھاٹ. اس طرح ہی ہے نا، کلیا اس دا جنم ہی نہیں ہے، ماں باپ تو اس دا جنم ہے، سماج پہنچاندا ہے شمشان گھاٹ. مردہ ہے، خود چل کے نہیں جا سکتا، اور اس مردے نو پھوک دیتا جاندا ہے، دب دیتا جاندا ہے، مٹی ہو جاندا ہے، راکھ ہو جاندا ہے. دھرم مندر ایسے جنم استھان ہے جتھے مردے دی طرح منک آؤندا ہے تے زندگی لے کے جاندا ہے. اے میں جیون ملتا ہے، ਸ਼ਮਸ਼ਾਨ ਘਾਟ ਵਿੱਚ ਮੁਰਦੇ ਜਾਂਦੇ ਨੇ ਤੇ ਮੈਨੂੰ ਕਹਿਣ ਦੇਣਾ ਧਰਮ ਮੰਦਰਾਂ ਵਿੱਚ ਵੀ ਮੁਰਦੇ ਹੀ ਜਾਂਦੇ ਨੇ। ਉਸਦਾ ਕੀਮਾ ਧਾਰਮਿਕ ਤਲ ਤੇ ਮਰੇ ਅੰਧ ਵਿਸ਼ਵਾਸ ਕੁਛ ਵੀ ਨਹੀਂ, ਕੁਛ ਵੀ ਨਹੀਂ। ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਨੂੰ ਖਾਕ ਕਰ ਦਿੱਤਾ ਜਾਂਦਾ ਹੈ, ਧਰਮ ਮੰਦਰਾਂ ਵਿੱਚ ਮੁਰਦਿਆਂ ਨੂੰ ਨੂਰ ਬਣਾ ਦਿੱਤਾ ਜਾਂਦਾ ਹੈ, ਚਾਨਣ ਬਣਾ ਦਿੱਤਾ ਜਾਂਦਾ ਹੈ, ਜੋਤ ਸਰੂਪ ਬਣਾ ਦਿੱਤਾ ਜਾਂਦਾ ਹੈ, ਜ਼ਿੰਦਗੀ ਮਿਲ ਜਾਂਦੀ ਹੈ। ਇਹਦੇ ਉੱਤੇ ਮੈਂ ਇੱਕ ਗਾਥਾ ਅਕਸਰ ਅਰਜ਼ ਕਰਦਾ ਹੁੰਦਾ ਸੀ, ਚਲੋ ਕਰ ਹੀ ਰਿਹਾ। 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ। ਪੁਰਾਣਕ ਕਥਾ ਹੈ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ਼ਾਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਖਿਆਲ ਮਿਲਦਾ ਹੈ ਕਿ ਸੁਖਦੇਵ 12 ਸਾਲ ਤੱਕ ਮਾਤਾ ਦੇ ਗਰਭ ਦੇ ਚ ਰਿਹਾ। ਇੰਨਾ ਵੱਡਾ ਰਿਸ਼ੀ ਸਮੇਂ ਦਾ ਸੁਖਦੇਵ ਪ੍ਰਾਕਿਰਤਿਕ ਨਿਯਮ ਤੋਂ ਇਹ ਉਲਟ ਗੱਲ ਹੈ। ਚਲੋ 12 ਮਹੀਨਿਆਂ ਦੀ ਤੇ ਗੱਲ ਮੰਨ ਸਕਦੇ ਹਾਂ, ਚਲੋ 10 ਮਹੀਨੇ ਚ ਜਨਮ ਨਾ ਹੋਇਆ ਤੇ 12, ਪ੍ਰਕਿਰਤੀ ਨੇ 9-10 ਮਹੀਨੇ ਨਿਰਧਾਰਿਤ ਕੀਤੇ ਹੁੰਦੇ ਨੇ, ਕਈ 7ਵੇਂ ਮਹੀਨੇ ਵੀ ਜੰਮ ਪਏ। ਚਲੋ ਮੰਨ ਲੈਂਦੇ ਕਿ 12 ਮਹੀਨੇ, ਪਰ ਇਹ 12 ਸਾਲ ਲਿਖਿਆ ਹੈ। 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ। ਇਹ 12 ਸਾਲ ਤੱਕ ਮਾਤਾ ਦੇ ਗਰਭ ਦੇ ਚ ਰਿਹਾ। ਅਵਲ ਤੇ ਇਹ ਪ੍ਰਕਿਰਤੀ ਦੇ ਨਿਯਮ ਤੋਂ ਉਲਟ ਗੱਲ, ਐਸਾ ਹੋ ਨਹੀਂ ਸਕਦਾ ਔਰ ਐਸਾ ਅੱਜ ਤੱਕ ਹੋਇਆ ਨਹੀਂ, ਕਿਧਰੇ ਦੇਖਣ ਨੂੰ ਨਹੀਂ ਮਿਲਿਆ। ਦੂਸਰਾ, ਜੰਮਦੇ ਹੀ ਸੁੱਖ ਲਈ ਉਦਾਸੀ, ਕਿਧਰ ਜਨਮ ਹੋਇਆ ਕਿਧਰੋਂ ਸੰਸਾਰ ਤੋਂ ਉਦਾਸ। ਉਦ ਆਸਣ, ਆਪਣੇ ਕੋਲ ਆਸਣ, ਸਾਰਿਆਂ ਤੋਂ ਨਿਰਾਸ਼ ਹੋ ਕੇ ਉਦਾਸ ਹੋਇਆ। ਜਿੰਨੇ ਚਿਰ ਤੱਕ ਕੋਈ ਸਾਰਿਆਂ ਤੋਂ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋ ਸਕਦਾ। ਉਦ ਆਸਣ ਆਪਣੇ ਕੋਲ, ਉਪ ਆਸਣ ਆਪਣੇ ਕੋਲ ਆਸਣ, ਆਪਣੇ ਕੋਲ ਆਣ ਬੈਠਣਾ। ਆਪਣੇ ਕੋਲ ਆਣ ਕਿ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ। ਮਨੁੱਖ ਸਾਰਿਆਂ ਦੇ ਨਾਲ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ। ਕਿਉਂ? ਸਾਰਿਆਂ ਨਾਲ ਆਸ ਦੀ ਡੋਰੀ ਜੋੜੀ ਹੋਈ ਹੈ। ਮਿੱਤਰ ਕੋਲ ਬੈਠ ਸਕਦਾ, ਪੁੱਤਰ ਕੋਲ ਬੈਠ ਸਕਦਾ, ਪਤਨੀ ਕੋਲ ਬੈਠ ਸਕਦਾ, ਪਤਨੀ ਪਤੀ ਕੋਲ ਬੈਠ ਸਕਦੀ ਹੈ, ਮਾਂ ਬਾਪ ਕੋਲ ਬੈਠ ਸਕਦਾ, ਪੜੋਸੀਆਂ ਕੋਲ ਬੈਠ ਸਕਦਾ। ਚਲੋ ਕੁਛ ਨਹੀਂ ਤੇ ਕੋਈ ਮਨੋਰੰਜਨ ਦੇ ਸਾਧਨ ਥੀਏਟਰ ਦੇ ਵਿੱਚ ਬੈਠ ਸਕਦਾ, ਨਾਚ ਗਾਣਿਆਂ 'ਚ ਬੈਠ ਸਕਦਾ, ਕਿਸੇ ਕਿਤਾਬ ਨਾਲ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਜਦ ਕੋਈ ਅਖਬਾਰ ਤੋਂ ਵੀ ਨਿਰਾਸ਼ ਹੈ, ਥੀਏਟਰਾਂ ਤੋਂ ਵੀ ਨਿਰਾਸ਼ ਹੈ, ਧਨ ਸੰਪਦਾ ਤੋਂ ਵੀ ਨਿਰਾਸ਼ ਹੈ, ਪਰਿਵਾਰ ਤੋਂ ਵੀ ਨਿਰਾਸ਼ ਹੈ, ਉਦਾਸ ਉਹ ਆਪਣੇ ਕੋਲ ਬੈਠੇਗਾ, ਆਪਣੇ ਨਾਲ ਬੈਠੇਗਾ। ਧਰਮ ਦੀ ਯਾਤਰਾ ਉਦੋਂ ਸ਼ੁਰੂ ਹੁੰਦੀ ਹੈ ਜਦ ਮਨੁੱਖ ਆਪਣੇ ਨਾਲ ਬੈਠਦਾ। ਜਿਹੜਾ ਆਪਣੇ ਨਾਲ ਬੈਠਿਆ ਹੀ ਨਹੀਂ ਕੀ ਕੀਰਤਨ ਸੁਣੇਗਾ, ਜਿਹੜਾ ਆਪਣੇ ਨਾਲ ਬੈਠਿਆ ਨਹੀਂ ਕੀ ਪਾਠ ਕਰੇਗਾ, ਕਿਤਨਾ ਪਾਠ ਕਰੇਗਾ। ਇਹਨੂੰ ਕਿਧਰੇ ਮਾਮੂਲੀ ਗੱਲ ਨਾ ਸਮਝਣਾ, ਆਪਣੇ ਨਾਲ ਬੈਠਣਾ ਧਰਮ ਦੀ ਬਹੁਤ ਵੱਡੀ ਸਾਧਨਾ ਹੈ। ਮੈਂ ਧਿਆਨ ਨੂੰ ਕਿਧਰੇ ਵੀ ਨਹੀਂ ਜਾਣਦਾ, ਧਿਆਨ ਚਲਾ ਜਾਂਦਾ, ਆਸਾ ਬਣਾਈ ਹੋਈ ਹੈ ਉਹਦੇ ਕੋਲ ਬੈਠਣਾ, ਉਹਦੇ ਕੋਲ ਸੁੱਖ ਮਿਲੇਗਾ, ਉਹਦੇ ਕੋਲ ਸੁੱਖ ਮਿਲੇਗਾ, ਪਰ ਨਹੀਂ। ਤੁਲਸੀ ਕਹਿੰਦੇ ਨੇ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਤੇ ਸੁੱਖ ਚਾਹਤ ਹੈ, ਮੈਂ ਉਹਦੇ ਕੋਲੋਂ ਸੁੱਖ ਮੰਗਦਾ, ਉਹ ਮੇਰੇ ਕੋਲ ਸੁੱਖ ਮੰਗਦਾ, ਉਹ ਮੇਰੇ ਨਾਲ ਬੈਠਣਾ ਚਾਹੁੰਦਾ, ਮੈਂ ਉਹਦੇ ਨਾਲ ਬੈਠਣਾ ਚਾਹੁੰਦਾ। ਆਪਣੇ ਨਾਲ ਕੋਈ ਵੀ ਨਹੀਂ ਬੈਠਣਾ ਚਾਹੁੰਦਾ। ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਆਪਣੇ ਤੋਂ। ਜਦ ਕੋਈ ਨਾ ਹੋਵੇ, ਮੈਂ ਦੇਖੇ ਕਈ ਇਕੱਲੇ ਵੀ ਬੋਲਦੇ ਪਏ ਹੁੰਦੇ ਨੇ, ਮੈਂ ਕਈਆਂ ਨੂੰ ਦੇਖੇ, ਕਈ ਦਫ਼ਾ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦੇਖਿਆ, ਹੈਰਾਨ ਹੋ ਜਾਂਦਾ, ਅਦੁੱਤ ਕਿਹਦੇ ਨਾਲ ਪਏ ਬੋਲਦੇ ਨੇ, ਹੈ ਤੇ ਕੋਈ ਵੀ। ਕਲਪਨਾ ਦਾ ਦੂਜਾ ਮਨੁੱਖ ਸਾਹਮਣੇ ਬਣਾ ਲਿਆ। ਕਈ ਤਾਸ਼ ਪੈ ਖੇਡਦੇ ਹੁੰਦੇ ਨੇ ਇਕੱਲੇ, ਵਿਰੋਧੀ ਪਾਰਟੀ ਵੀ ਨਾਲ ਬਣਾ ਲਈ ਆਉਂਦੀ ਹੈ। ਦੂਜਾ ਤੇ ਚਾਹੀਦਾ ਨਹੀਂ ਹੈ ਕੋਈ, ਤੋਂ ਕਲਪਨਾ ਦੀ ਦੁਨੀਆ, ਕਲਪਨਾ ਦੀ ਭੀੜ ਮਨੁੱਖ ਇਕੱਠੀ ਕਰ ਲੈਂਦਾ। ਰਹਿੰਦਾ ਹੀ ਭੀੜ ਦੇ ਚ ਹੈ, ਇਕੱਲਿਆਂ ਨਹੀਂ ਰਹਿ ਸਕਦਾ, ਆਪਣੇ ਨਾਲ ਨਹੀਂ ਰਹਿ ਸਕਦਾ। ਸੁਖਦੇਵ 12 ਸਾਲ ਤੱਕ ਮਾਤਾ ਦੇ ਗਰਭ ਵਿੱਚ ਰਿਹਾ ਤੇ ਜੰਮਦਿਆਂ ਹੀ ਉਦਾਸ। ਇੱਧਰ ਜਨਮ ਹੋਇਆ, ਇੱਧਰ ਉਦਾਸ, ਆਪਣੇ ਨਾਲ, ਸਾਰਿਆਂ ਤੋਂ ਨਿਰਾਸ਼, ਮਾਂ ਬਾਪ ਤੋਂ ਨਿਰਾਸ਼, ਪਰਿਵਾਰ ਤੋਂ ਨਿਰਾਸ਼, ਸੰਸਾਰ ਤੋਂ ਨਿਰਾਸ਼। ਇਹ ਦੂਜੀ ਗੱਲ ਵੀ ਗੈਰ ਪ੍ਰਾਕਿਰਤਿਕ ਹੈ, ਐਸਾ ਹੋ ਨਹੀਂ ਸਕਦਾ। ਪ੍ਰਥਮ 12 ਸਾਲ ਤੱਕ ਗਰਭਵਾਸ, ਦੂਸਰਾ ਜੰਮਦਿਆਂ ਹੀ ਉਦਾਸ। ਇਹ ਦੋਵੇਂ ਘਟਨਾਵਾਂ ਐਸੀਆਂ ਨੇ ਜਿਹਨੂੰ ਥੋੜੀ ਜਿਹਾ ਵੀ ਅਕਲ ਰੱਖਣ ਵਾਲਾ ਮਨੁੱਖ ਮੰਨੇਗਾ ਨਹੀਂ। ਜੰਮਦੇ ਹੀ ਸੁੱਖ ਲਈ ਉਦਾਸੀ। ਹੁਣ ਮੈਂ ਅਰਜ਼ ਕਰਾਂ, ਭਾਈ ਗੁਰਦਾਸ ਜੀ ਨੇ ਜੋ ਇਹ ਰਮਜ਼ ਦੇ ਚ ਗੱਲ ਆਖੀ ਹੈ ਤੇ ਪੁਰਾਣਾਂ ਦੇ ਚ ਇਹ ਜੋ ਰਮਜ਼ ਭਰੀ ਗੱਲ ਲਿਖੀ ਹੋਈ ਹੈ, ਮੈਂ ਕੱਲ ਵੀ ਅਰਜ਼ ਕੀਤੀ, ਰਮਜ਼ ਨੂੰ ਖੋਲੀਏ ਨਾ ਤਾਂ ਪੱਲੇ ਕੁਛ ਨਹੀਂ ਪੈਂਦਾ। ਗੁਰੂ ਪਿਤਾ ਹੈ, ਸ਼ਬਦ ਪਿਤਾ ਹੈ, ਕਿ ਸਤਸੰਗ ਮਾਤਾ ਹੈ, ਮਾਂ ਹੈ। ਮਨੁੱਖ ਗਰਭ ਦੇ ਚ ਬੈਠਾ ਹੈ, ਗਰਭ ਦੇ ਚ ਬੈਠਾ, ਗਰਭ ਦੇ ਬੱਚੇ ਨੂੰ ਮਾਂ ਦਾ ਖਾਧਾ ਹੋਇਆ, ਮਾਂ ਦਾ ਪੀਤਾ ਹੋਇਆ, ਉਹ ਪ੍ਰਾਪਤ ਹੁੰਦਾ ਹੈ। ਇੱਥੇ ਸਿਰਫ ਬੈਠਣਾ ਹੁੰਦਾ ਹੈ, ਸੁਣ ਕੇ ਸ਼ਬਦ ਨੂੰ ਗ੍ਰਹਿਣ ਕਰਨਾ ਹੁੰਦਾ ਹੈ, ਲੈਣਾ ਹੁੰਦਾ ਹੈ। ਇਹ ਗਰਭ ਹੈ। ਪਰ ਇੱਕ ਪ੍ਰਸ਼ਨ ਹੈ, ਇੱਕ ਸਵਾਲ ਹਰ ਵਕਤ ਖੜਾ ਹੋਵੇਗਾ, ਇਸ ਗਰਭ ਕਾਲ ਦੀ ਅਵਧੀ। ਹੁਣ ਮੈਂ ਅਰਜ਼ ਕਰਾਂ, ਇੱਕ ਦਿਨ ਦੇ ਚ ਵੀ ਜਨਮ ਹੋ ਸਕਦਾ, ਇੱਕ ਮਹੀਨੇ ਚ ਵੀ ਜਨਮ ਹੋ ਸਕਦਾ, ਇੱਕ ਸਾਲ ਦੇ ਚ ਵੀ ਜਨਮ ਹੋ ਸਕਦਾ, 12 ਸਾਲ ਦੇ ਚ ਵੀ ਜਨਮ ਹੋ ਸਕਦਾ ਹੈ, ਔਰ ਐਸਾ ਹੋ ਸਕਦਾ ਹੈ ਜਨਮ ਲੈਣ ਲੱਗਿਆਂ ਸਰੀਰਕ ਜਨਮ 100 ਲੈਣੇ ਪੈਣ ਤਾਂ ਕਿਧਰੇ ਹੋਵੇ। ਸਮਾਂ ਨਿਰਧਾਰਿਤ ਨਹੀਂ, ਅੱਜ ਵੀ ਜਨਮ ਹੋ ਸਕਦਾ। ਬਾਬਾ ਫਰੀਦ ਤੇ ਕਹਿੰਦੇ ਨੇ, ਕੱਲ ਤੇ ਗੱਲ ਨਾ ਛੱਡ, ਅੱਜ ਹੀ ਮੁਕਾ। ਆਜ ਮਿਲਾਵਾ ਸ਼ੇਖ ਫਰੀਦ, ਕਾਕਮ ਕੂੰਜਣੀਆਂ, ਮਨੋ ਮਚੰਡੀਆਂ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਸਪਤ ਰਿਸ਼ੀਆਂ ਦਾ ਬਾਲਮੀਕ ਨੂੰ ਮਿਲਾਪ ਹੋ ਗਿਆ, ਇੱਕ ਦਿਨ ਦੇ ਕੀ ਜਨਮ ਹੋ ਗਿਆ, ਇੱਕ ਦਿਨ, ਇੱਕ ਦਿਨ ਦੇ ਸਤਸੰਗ ਨੇ ਖੇਡ ਬਣਾ ਦਿੱਤੀ। ਸਿਰਫ ਇੱਕ ਦਿਨ ਸਪਤ ਰਿਸ਼ੀਆਂ ਦਾ ਮਿਲਾਪ ਹੋਇਆ, ਇੱਕੋ ਹੀ ਸ਼ਬਦ ਸੁਣਿਆ ਸੱਜਣ ਨੇ, ਅੰਦਰੋਂ ਸਾਰੀ ਠੱਗੀ ਨਿਕਲ ਗਈ, ਨਿਕਲ ਗਈ, ਇੱਕੋ ਹੀ ਸ਼ਬਦ ਸੁਣਿਆ। ਹੁਣ ਮੈਂ ਫਿਰ ਦੁਹਰਾਵਾਂ, ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਸੰਤ ਨੂੰ ਜਨਮ ਦਿੰਦੇ ਨੇ। ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਗੁਰਮੁਖ ਨੂੰ ਜਨਮ ਦਿੰਦੀ ਹੈ, ਬ੍ਰਹਮ ਗਿਆਨੀ ਨੂੰ ਜਨਮ ਦਿੰਦੀ। ਮਾਂ ਦੀ ਗਰਭ ਕਾਲ ਦੀ ਅਵਸਥਾ 9-10 ਮਹੀਨਿਆਂ ਦੀ ਹੈ, ਇੱਥੇ ਸਮਾਂ ਨਿਰਧਾਰਿਤ ਨਹੀਂ ਹੈ, ਨਹੀਂ ਹੈ। ਇੱਕ ਦਿਨ ਦੇ ਜਨਮ ਹੋ ਸਕਦਾ, ਮੈਂ ਫਿਰ ਦੌੜਾਉਣ ਲੱਗਾ, ਇੱਕ ਮਹੀਨੇ ਚ ਜਨਮ ਹੋ ਸਕਦਾ, ਇੱਕ ਸਾਲ ਦੇ ਚ ਜਨਮ ਹੋ ਸਕਦਾ, 12 ਸਾਲ ਦੇ ਜਨਮ ਹੋ ਸਕਦਾ, ਕਈ ਜ਼ਿੰਦਗੀਆਂ ਲੱਗ ਜਾਣ, ਸ਼ਾਇਦ ਕਈ ਜਨਮਾਂ ਤੋਂ ਬਾਅਦ ਜਨਮ ਹੋਵੇ। ਰਵਿਦਾਸ ਕਹਿ ਰਹੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਤੇ ਜਨਮ ਤੁਮਾਰੇ ਦੇਖੇ, ਕਈ ਜਨਮ ਭਟਕੇ। ਸ਼ਮਸ ਤਬਰੇਜ਼ ਆਪਣੀਆਂ 9 ਮਾਵਾਂ ਦੇ ਨਾਂ ਵੀ ਲਿਖਦਾ, ਮੈਂ ਤੇ ਪੜ੍ਹ ਕੇ ਦੰਗ ਰਹਿ ਗਿਆ। ਕੋਈ ਮੈਂ ਅੱਜ ਦਾ ਕਹਿੰਦਾ ਬਹੁਤ ਪੁਰਾਣਾ, ਭਾਈ ਸਾਹਿਬ ਭਾਈ ਨੰਦ ਲਾਲ ਦਾ ਬੋਲ ਵੀ ਸੁਣਾ ਦਿਆਂ ਤੇ ਸ਼ਮਸ ਤਬਰੇਜ਼ ਦਾ ਵੀ। ਭਾਈ ਸਾਹਿਬ ਭਾਈ ਨੰਦ ਲਾਲ ਕਹਿਣ ਨਾ ਬੂਦ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਜ਼ਮੀਨ ਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ, ਅਜੇ ਇਸ ਤਰ੍ਹਾਂ ਦਾ ਸੰਸਾਰ ਤੇ ਦੁਨੀਆਂ ਨਹੀਂ ਸੀ। ਭਾਈ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਹੇ ਮੇਰੇ ਗੁਰੂ, ਬੰਦਗੀ ਦਾ ਸ਼ੌਕ ਤੇਰੇ ਮਿਲਣ ਦਾ ਸ਼ੌਕ ਉਦੋਂ ਦਾ ਮੈਨੂੰ ਭਟਕਾ ਰਿਹਾ, ਮੈਂ ਤੇ ਚੱਲ ਰਿਹਾ ਕੋਈ ਅੱਜ ਦਾ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਨਾ ਬੋਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਇਹਨੂੰ ਸ਼ਮਸ ਤਬਰੇਜ਼ ਇੰਜ ਬਿਆਨ ਕਰਦਾ ਹੈ, ਆਦਮ ਨਾ ਬੋਧੋ ਮਨ ਬੋਧਮ, ਇਹ ਮਨੁੱਖ ਨਹੀਂ ਸਨ ਪਰ ਮੈਂ ਤੇ ਹੈ ਸੀ। ਭਾਵ ਇਹ ਮਨੁੱਖਤਾ ਨਹੀਂ ਸੀ, ਮੈਂ ਤੇ ਹੈ ਸੀ, ਭਾਵੇਂ ਪੱਥਰ ਦੇ ਰੂਪ ਵਿੱਚ ਭਾਵੇਂ ਬਨਸਪਤੀ ਦੇ ਰੂਪ ਵਿੱਚ, ਮੈਂ ਤੇ ਹੈ ਸੀ। ਜਦ ਪੂਰਾ ਚਾਨਣਾ ਹੋ ਜਾਂਦਾ ਫਿਰ ਬੰਦੇ ਨੂੰ ਪਤਾ ਚੱਲਦਾ ਮੈਂ ਪੱਥਰਾਂ ਤੋਂ ਲੰਘਿਆ, ਮੈਂ ਬਨਸਪਤੀ ਤੋਂ ਲੰਘਿਆ, ਮੈਂ ਪਸ਼ੂਆਂ ਤੋਂ ਲੰਘਿਆ। ਇਹ ਉਹਨਾਂ ਨੇ ਆਖਿਆ ਜਿਨ੍ਹਾਂ ਨੂੰ ਅੱਗੇ ਪਿੱਛੇ ਦਿਸਿਆ, ਜਿਵੇਂ ਟੌਰਚ ਦੀ ਰੋਸ਼ਨੀ ਸਿੱਧੀ ਜਾਂਦੀ ਹੈ, ਐਨ ਸਿੱਧਾ ਅਸੀਂ ਦੇਖ ਰਹੇ ਹਾਂ ਦੂਰ ਤੱਕ, ਤੇ ਜੇ ਪਿੱਛੇ ਕਰੀਏ ਮੁੜ ਕੇ ਫਿਰ ਪਿੱਛੇ ਵੀ ਦੇਖ ਸਕਦੇ। ਜਿਹਦੇ ਕੋਲ ਇਹ ਲੰਬੀ ਸਮਝ ਆ ਜਾਂਦੀ ਹੈ ਉਹ ਆਪਣਾ ਭਵਿਸ਼ ਵੀ ਦੇਖ ਸਕਦਾ ਹੈ, ਆਪਣਾ ਭੂਤਕਾਲ ਵੀ ਦੇਖ ਸਕਦਾ ਹੈ। ਦੂਰ ਕਿਉਂ ਜਾਓ, ਆਪਣੇ ਪਿਛਲੇ ਜਨਮਾਂ ਦੀ ਕਥਾ ਲਿਖੀ ਹੈ ਮਹਾਤਮਾ ਬੁੱਧ ਨੇ, ਆਪਣੇ ਪਿਛਲੇ ਜਨਮ ਦੀਆਂ ਮਾਵਾਂ ਦਾ ਜ਼ਿਕਰ ਕੀਤਾ ਸ਼ਮਸ ਤਬਰੇਜ਼ ਨੇ, ਤੇ ਦੂਰ ਕਿਉਂ ਜਾਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੇਮਕੁੰਡ ਦੀ ਤਪੀਸ਼ਵਰ ਦੀ ਗੱਲ ਕਰਦੇ ਨੇ, ਉਹ ਇਸ ਜਨਮ ਦੀ ਨਹੀਂ, ਇਸ ਜਨਮ ਦੀ ਨਹੀਂ। ਸ਼ਮਸ ਤਬਰੇਜ਼ ਕਹਿੰਦਾ ਹੈ ਆਦਮ ਨਾ ਬੋਧੋ ਮਨ ਬੋਧਮ, ਇਹ ਮਨੁੱਖ ਇਸ ਤਰ੍ਹਾਂ ਦੇ ਨਹੀਂ ਸਨ, ਮਨੁੱਖਤਾ ਇਸ ਤਰ੍ਹਾਂ ਦੀ ਨਹੀਂ ਸੀ, ਇਨਸਾਨ ਇਸ ਤਰ੍ਹਾਂ ਦਾ ਨਹੀਂ ਸੀ, ਮੈਂ ਹੈ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਅਜੇ ਮਾਇਆ ਵੀ ਨਹੀਂ ਸੀ, ਇਹ ਰੰਗ ਰੂਪ ਰਸ ਤੇ ਕੁਛ ਵੀ ਨਹੀਂ ਸਨ, ਇੰਦਰੇ ਵੀ ਨਹੀਂ ਸਨ, ਇੰਦਰਿਆਂ ਦਾ ਰਸ ਵੀ ਨਹੀਂ ਸੀ। ਸ਼ਮਸ ਤਬਰੇਜ਼ ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਇਹ ਕਸ ਨਾ ਬੋਧੋ ਮਨ ਬੋਧਮ, ਮਨ ਆਸ਼ਕੇ ਦੇਰੀ ਨਾ, ਇਹ ਕੁਛ ਵੀ ਨਹੀਂ ਸੀ, ਨਾ ਬਨਸਪਤੀ ਨਾ ਪਸ਼ੂ ਪਕਸ਼ੀ ਨਾ ਮਨੁੱਖ, ਇਹ ਕੁਛ ਵੀ ਨਹੀਂ ਸੀ। ਹੈ ਮੇਰੇ ਪ੍ਰਭੂ ਮੈਂ ਤੇ ਉਦੋਂ ਦਾ ਯਾਤਰਾ ਦੇ ਚਾਂ, ਯਾਤਰਾ ਪੱਥਰਾਂ ਤੋਂ ਆਰੰਭ ਹੋਈ ਸੀ, ਮੈਂ ਤੇ ਉਦੋਂ ਕੋਈ ਅੱਜ ਦਾ। ਜੋ ਸ਼ਮਸ ਤਬਰੇਜ਼ ਕਹਿ ਰਹੇ ਨੇ ਨੰਦ ਲਾਲ, ਉਸ ਨੂੰ ਇੰਜ ਕਹਿ ਰਹੇ ਨੇ, ਨਾ ਬੂਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਇੱਕ ਦਿਨ ਵਿੱਚ ਵੀ ਜਨਮ ਹੋ ਸਕਦਾ ਹੈ ਮਨੁੱਖ, ਪੱਥਰ ਦਾ ਇੱਕ ਦਿਨ ਵਿੱਚ ਜਨਮ ਨਹੀਂ ਹੋ ਸਕਦਾ, ਉਹਨੂੰ ਹਜ਼ਾਰਾਂ ਸਾਲ ਲੱਗਣਗੇ ਮਿੱਟੀ ਹੋ ਕੇ ਬਨਸਪਤੀ ਬਣਨ ਵਿੱਚ। ਬਨਸਪਤੀ ਦਾ ਜਨਮ ਇੱਕ ਦਿਨ ਵਿੱਚ ਨਹੀਂ ਹੋ ਸਕਦਾ, ਉਹਨੂੰ ਲੱਖਾਂ ਸਾਲ ਲੱਗਣਗੇ ਕੀੜੇ ਮਕੌੜੇ ਪਸ਼ੂ ਪਕਸ਼ੀ ਹੋਣ ਦੇ। ਪਸ਼ੂ ਦਾ ਜਨਮ ਇੱਕ ਦਿਨ ਵਿੱਚ ਨਹੀਂ ਹੋ ਸਕਦਾ ਕਿ ਸੰਤ ਬਣ ਜਾਏ ਭਗਤ ਬਣ ਜਾਏ, ਉਹਨੂੰ ਲੱਖਾਂ ਹਜ਼ਾਰਾਂ ਸਾਲ ਲੱਗਣਗੇ ਮਨੁੱਖ ਬਣਨ ਦੇ। ਮਨੁੱਖ ਦਾ ਜਨਮ ਇੱਕ ਦਿਨ ਵਿੱਚ ਹੋ ਸਕਦਾ ਹੈ, ਭਗਵਾਨ ਹੋ ਸਕਦਾ ਹੈ, ਪਰਮਾਤਮਾ ਹੋ ਸਕਦਾ ਹੈ, ਬ੍ਰਹਮ ਗਿਆਨੀ ਹੋ ਸਕਦਾ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਨੂੰ ਮਿਲਣ ਦੀ ਵਾਰੀ ਪਸ਼ੂਆਂ ਕੋਲ ਨਹੀਂ ਹੈ, ਬਨਸਪਤੀ ਕੋਲ ਨਹੀਂ ਹੈ, ਪੱਥਰਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇੱਕ ਦਿਨ ਵਿੱਚ ਇਹ ਗੋਬਿੰਦ ਨੂੰ ਮਿਲ ਸਕਦਾ ਹੈ, ਇੱਕ ਦਿਨ ਵਿੱਚ ਇਸਦਾ ਜਨਮ ਹੋ ਸਕਦਾ ਹੈ। ਜੰਮਦਿਆਂ ਫਿਰ ਇਹਨੂੰ ਆਖਣਾ ਪੈ ਗਿਆ ਤੇ ਰਿਸ਼ੀ ਹੋ ਗਏ, ਤੇ ਗੁਰਮੁਖ ਹੋ ਗਏ, ਤੇ ਬ੍ਰਹਮ ਗਿਆਨੀ ਹੋ ਗਏ, ਤੇ ਸੰਤ ਹੋ ਗਿਆ। ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਸਤਸੰਗ ਸੰਤ ਨੂੰ ਜਨਮ ਦਿੰਦੀ, ਮਾਂ ਬਾਪ ਪੁੱਤ ਨੂੰ ਜਨਮ ਦਿੰਦੀ, ਸਤਸੰਗ ਗੁਰਮੁਖ ਨੂੰ ਜਨਮ ਦਿੰਦਾ। ਬਾਰਾਂ ਸਾਲ ਸੁਖਦੇਵ ਸਤਸੰਗ ਕਰਦਾ ਰਿਹਾ, सत्संग माता है, मां है, गुरु पिता है। 12 साल दी संगत दा फल उदास हो गया, अपने कोल बैठ गया, सारियां तो निराश हो गया, सब कुछ तो निराश हो गया। और जितने चिर तक निराश नहीं आउंदा ए उदास नहीं, ते जिन्ने चिर तक उदास नहीं परमात्मा दी तलाश भी नहीं। ए भी मैं अर्ज करते हैं, किसे वक्त इस नूं मैं फिर थोड़े सामने जो है खोलांगा। आवांगे ते असी अंधविश्वास दी तरह, अंधविश्वास दी गर्भकाल दे बच्चे कोल की आउंदा है, कुछ भी नहीं, ना वेखना, ना सुनना, ना बोलना, ना स्पर्श, इंद्रियां दे तमाम दरवाजे बंद ने। मां जो खा रही है खा रहा है, मां जो पी रही है उन्हों मिल रहा है, विचारा सुन रहा है सत्संगी, जो सत्संग दे सुनाया जा रहा है अपनी समझ कुछ भी नहीं, जो सुना रहा जा रहा है सुन रहा है, जो कराया जा रहा है कर रहे हैं। इंज करो इंज करो, पुनिया का वर्त रखो, मसिया का वर्त रखो, उस तीरथ से जाप, उस देवी की उपासना करो, उस देवी की पर बजे फिर दुनिया बजी फिर दी, उस डेरे जाओ, उस डेरे जाओ, उस डेरे जाओ, उस डेरे जाओ, कराया कर रहे है, सुनाया होया सुन रहे, अपनी कोई समझ नहीं। अंधविश्वास 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 इंज कह लो, धर्म ते है इस बंदे कोल पर लाश है, मुर्दा है, गुस्ताखी माफ। शमशान घाट विच मुर्दे जांदे ने, खाक हो जांदे ने, राख हो जांदे ने। अगर मरगट घाट है, शमशान घाट है तो राख हो जांदे ने, कब्रिस्तान है तो खाक हो जांदे ने। सारे धार्मिक मंदिर ऐसे ने, आउंदा ते इत्थे ही मुर्दा विश्वास है, अंधविश्वास। जिंदगी लेके जांदे, जीवन लेके जांदे, शमशान घाट बंदे दे तन नूं राख कर देंदा है, खाक कर देंदा है। हरी दा मंदिर सत्संग मनुख दे मन नूं नूर कर देंदा है, जोत स्वरूप कर देंदा है, नवा जन्म मिलदा है। अंधविश्वास ही विश्वास विच बदलेगा, आवेगा ते बंदा अंधविश्वास करेगा। ते अंधविश्वास है जिस परमात्मा नूं मैं देखिया नहीं हुण उहनूं मन्ना, जिहनूं मैं जानदा नहीं उस ते मैं भरोसा करा, जिहनूं मैं समझदा नहीं ओह भी मैं मन्ना, इह ते अंधविश्वास। देखिया भी नहीं ते मन्ना, समझिया भी नहीं ते कबूल करा, अंधविश्वास। इहदे उत्ते अक्सर मैं एक वाकया सरवण कराना हुंना। स्वामी विवेकानंद बड़े आलम फाजल सन, 4-5 उन्हां दे बड़े कीमती ग्रंथ ने, और ए उन्हां ने बोल आखे सन, उन्हां तो बाद विच मदन मोहन मालविया ने नकल कीते। ते स्वामी विवेकानंद ने कहा सी, भारत नूं बचाणा है ते जे भारत दी संस्कृति नूं बचाणा है तो हर घर विच एक बच्चा सिख होना चाहिए है। ते उन्होंने कहा सी, बाद विच उन्हां दे बोलां नूं मदन मोहन मालविया ने बयान कीता, जिसने बनारस यूनिवर्सिटी हिंदू यूनिवर्सिटी बनाई। भारत दी संस्कृति नूं बचाना है, भारत दी रूपरेखा नूं बचाना है, हर घर विच एक बच्चा सिख होना चाहिए है। स्वामी विवेकानंद, मदन मोहन मालविया। विवेकानंद से किसी ने प्रश्न किया है, स्वामी जी क्या मनुख की जिंदगी दे ब्लाइंड फेथ लई कोई थां है, अंधविश्वास लई कोई थां है? स्याणे सन, बड़े स्याणे सन, एकदम समझ गए ये बंदा कितों पिया पुछदा है ते क्यों पिया पुछदा। आखन लगे, ब्लाइंड फेथ भी चाहिए चाहिए, पर जिस ते फेथ करिए ओ ब्लाइंड ना हो गए। اندھ وشواس بھی چاہیے، پر جس تے بھروسہ کریے او اندھا نہ ہوئے، پرماتما تے اندھ وشواس بھی سانو اکھاں دے دے گا۔ سنسار نو ویخ کے بھی پورا بھروسہ کیتا تو اندھے دے اندھے ہی بنے رہاں گے، کچھ بھی نہیں ہوئے گا، کچھ بھی نہیں ہوئے گا۔ سنسار دے مارگ تے چل کے بہت کچھ بھی پراپت ہو جائے، خالی دے خالی رہ جاواں گے، پرماتما دے مارگ تے چل کے نہ بھی کچھ ملیا بہت کچھ مل جائے گا، تڑپ مل جائے گی، خودی پیاس مل جائے گی، خودی کھچ مل جائے گی۔ تو آنا تے اندھ وشواس کر کے پے گا، یہ بھی میں عرض کر دیں، جدو وشواس پورا بج جاندہ ہے، جان کے ہرے وشواس پرب آیا تت گیان تس من پرگٹایا۔ اتھے جڑے بولنے اج دے دھن گرو نانک دیو جی مہاراج اس اوستھا دے اس ابیاسی دے بیان پہ کر دینے جدا وشواس بج گیا۔ میری ایک ارزوئی ہے، اے میرے مالک، یک ارز گفتم پیش تو، ایک ارضی ہے میری، ایک بینتی ہے میری، دش درگوش کن کرتار، پر اے میرے کرتار میں ہوا چ گل نہیں اڈانی، تیرے کنا چ پانی اینج نہیں، تو سن میری طرف دھیان دے، میری گل سن، میں تیرے کنا چ پانی ہے، ادھر ادھر نہیں پانی، کسے ہور نو نہیں سنانی۔ درگوش کن کرتار، کرتار دے کنا چ کیوں پانا چاہتے ہو؟ تو ہن دوسری پنکتی ستگر دستے نے میں انہوں دے کنا چ کیوں پانا چاہتا۔ ہاں جی، تُو حقا ہے، تُو سچ ہے، حق سچ نو کہندے ہیں، حقیقت سچائی حق سچ، تُو حقا ہے، تُو تے سچ ہے، پھر تُو کبیر ہے، بزرگ ہے، انادی ہے، تُو وجد ہے، کہہ نہ سکے کو تُو قد کا، تُو تے بزرگ ہے، تُو تے بہت پرانا ہے۔ پرانے نو بزرگ نو عربی دے کبیر کہندے ہیں، سچ نو عربی دے حق کہندے ہیں، حق کا کبیر کریم تو پھر تو بخشند بڑا ہے، رحیم بڑا ہے، تو دیا دی مورتی ہے، تو بزرگ ہے، تو سچ ہے، حق کا کبیر کریم تو بے عیب پروردگار، پر اے میرے پروردگار تو نرمل ہے، پاون تے پویتر ہے، عیباں تو رہتے ہیں، اوگنا تو رہتے ہیں، تو گناں دا ساگر ہے، ایس واسطے تیرے کنا چ میں ارزوئی کرنی ہے، ادھر ادھر نہیں، تیرے اگوں بینتی کرنی ہے، میں اپنی جیڑیاں بھاوناواں نے تیرے کنا چ پانی نے، میں کسے ہور نو نہیں سنانی۔ ہاں جی، دنیا سنسار دے کن چ کیوں نہیں پانی میں؟ یہ تے فانی ہے، ناسونت، یہ تے ختم ہونا، یہ تے اج ہے تے کل کوئی۔ دنیا مقام فانی، اے میرے پروردگار، اے سنسار تے فانی ہے، ناسونت ہے، تحقیق دل نہ دانے، تحقیقات تو اے شبد بنیا ہے تحقیق، سچ کر کے جان، اے میرے من سچ کر کے جان، کہ دنیا ناسونت ہے، فانی ہے، اتھے پکڑن نو کچھ بھی نہیں ہے، ہتھوں جویں پون نو پکڑیے، ہوا نو پکڑیے، ہاتھ چوں نکل جاندی ہے، اے سچ کر کے جان، دنیا فانی ہے، ناسونت ہے، اپنے من نو انج کہندے نے۔ اس واسطے اے پروردگار، میں اپنی ساری سمسیاواں تیرے اگوں رکھنا۔ اے میرے پروردگار، میں دیکھدا میرے کیسانو عزرائیل نے پکڑے آیا، اسی کہندے ہیں جب جم آئے کیس گئے پٹ گئے، جمع نے کیسانو پکڑے آیا، مہاراج کہندے ہیں عزرائیل نے کیسانو پکڑے آیا ہے، ਮੌਤ ਦਾ ਦੇਵਤਾ ਸੀ ਤੇ ਜਮਰਾਜ ਨੂੰ ਮੰਨਦੇ ਆ, ਮੁਸਲਮਾਨ ਅਜ਼ਰਾਈਲ ਨੂੰ ਮੰਨਦੇ। ਅਜ਼ਰਾਈਲ ਉਹ ਮੌਤ ਦਾ ਦੇਵਤਾ ਹੈ। ਜਿਸ ਘਰ ਵਿੱਚ ਮੌਤ ਹੋ ਜਾਂਦੀ ਹੈ ਕਹਿੰਦੇ ਨੇ ਉਸ ਘਰ ਵਿੱਚ ਅਜ਼ਰਾਈਲ ਚਲਾ ਗਿਆ। ਸਾਡੇ ਦੇਸ਼ ਚ ਕਹਿੰਦੇ ਨੇ ਉੱਥੇ ਜੰਮ ਪਹੁੰਚ ਗਏ ਨੇ, ਲਿਆਣਗੇ ਉਹਨੂੰ ਖਿੱਚ ਕੇ ਲਿਆਣਗੇ। ਐਸਾ ਕਿਉਂ ਕਿਹਾ? ਇਸ ਅਸਥੂਲ ਸਰੀਰ ਵਿੱਚੋਂ ਸੂਕਸ਼ਮ ਸਰੀਰ ਨੂੰ ਖਿੱਚ ਕੇ ਉਹ ਲੈ ਜਾਂਦੇ ਨੇ, ਪ੍ਰਕਿਰਤਿਕ ਰੂਪ ਵਿੱਚ ਇੱਕ ਬਹੁਤ ਵੱਡਾ ਓਪਰੇਸ਼ਨ ਹੈ। ਦੇਖੋ, ਸਰੀਰ ਦਾ ਕੋਈ ਇੱਕ ਅੰਗ ਕਿਸੇ ਤੋਂ ਕੱਢਣਾ ਹੋਵੇ, ਜਿਵੇਂ ਕਿਡਨੀ ਕੱਢਦੇ ਨੇ ਜਾਂ ਕਿਸੇ ਦੀ ਅੱਖਾਂ ਕੱਢਦੇ ਨੇ, ਖਰਾਬ ਹੋ ਜਾਣ, ਬੰਦੇ ਨੂੰ ਬੇਹੋਸ਼ ਜ਼ਰੂਰ ਕਰਦੇ ਨੇ, ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ। ਇਸ ਅਸਥੂਲ ਸਰੀਰ ਦੇ ਚੋਂ ਸਾਰੇ ਦਾ ਸਾਰਾ ਸੂਕਸ਼ਮ ਸਰੀਰ ਕੱਢਣਾ, ਸੂਕਸ਼ਮ ਸਰੀਰ ਪੈਰਾਂ ਚ ਵੀ ਹੈ, ਹੱਥਾਂ ਚ ਹੈ, ਸਿਰ ਦੇ ਚ ਹੈ, ਦਿਲ ਦੇ ਚ ਹੈ, ਦਿਮਾਗ ਦੇ ਚ ਹੈ, ਅੰਗ ਅੰਗ ਦੇ ਚ ਹੈ, ਉਹ ਸਾਰਾ ਕੱਢਣਾ ਉਹ ਸੂਕਸ਼ਮ ਸਰੀਰ। ਤੋ ਫਿਰ ਪ੍ਰਕਿਰਤੀ ਪਤਾ ਕੀ ਹੈ? ਮਰਦੇ ਸਮੇਂ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ, ਪੀੜਾ ਬਹੁਤ, ਮਨੁੱਖ ਨਹੀਂ ਸਾਰ ਸਕਦਾ। ਮਰਦੇ ਹੋਏ ਮਨੁੱਖ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ, ਪ੍ਰਕਿਰਤੀ ਬੇਹੋਸ਼ ਕਰ ਦਿੰਦੀ, ਰੱਬ ਦਾ ਨਿਯਮ ਹੀ ਉਸ ਨੂੰ ਬੇਹੋਸ਼ ਕਰ ਦਿੰਦਾ। ਇਹ ਛੋਟਾ ਜਿਹਾ ਅੰਗ ਸਰੀਰ ਚੋਂ ਕੱਢਣਾ ਹੋਵੇ, ਜਗ੍ਹਾ ਸੁੰਨ ਕਰਨੀ ਪੈਂਦੀ ਹੈ। ਸਾਰਾ ਸੂਕਸ਼ਮ ਸਰੀਰ ਇਸ ਅਸਥੂਲ ਸਰੀਰ ਦੇ ਚੋਂ ਕੱਢਣਾ ਹੈ, ਤਾਂ ਪਰਮਾਤਮਾ ਦਾ ਨਿਯਮ, ਪ੍ਰਕਿਰਤੀ ਦਾ ਨਿਯਮ ਬੇਹੋਸ਼ ਕਰ ਦਿੰਦਾ, ਬੇਹੋਸ਼ੀ ਚੋਂ ਸਰੀਰ ਜੋ ਹੈ ਨਿਕਲਦਾ। ਮਹਾਰਾਜ ਇੱਥੇ ਕਹਿ ਰਹੇ ਨੇ, ਹੇ ਪ੍ਰਭੂ, ਮੈਂ ਦੇਖਦਾ ਕੇਸਾਂ ਨੂੰ ਅਜ਼ਰਾਈਲ ਨੇ ਪਕੜਿਆ, ਇਹ ਮਨ ਤੂੰ ਕਿਉਂ ਨਹੀਂ ਜਾਣਦਾ? ਹਰਗ ਦੇ ਸਿਰ ਤੇ ਕਾਲ ਮੰਡਲਾ ਰਿਹਾ, ਹਰਗ ਦੇ ਕੇਸਾਂ ਨੂੰ ਜਮ ਨੇ ਪਕੜਿਆ, ਅਜ਼ਰਾਈਲ ਨੇ ਜੋ ਹੈ ਪਕੜਿਆ। ਕਸ ਹੇ ਚਨਾਦਾਨੀ, ਤੂੰ ਕਿਉਂ ਨਹੀਂ ਜਾਣਦਾ ਇਸ ਗੱਲ ਨੂੰ, ਤੂੰ ਕਿਉਂ ਨਹੀਂ ਮੰਨਦਾ ਇਸ ਗੱਲ ਨੂੰ? ਹਾਂਜੀ, ਜਿਸ ਤਰ੍ਹਾਂ ਦੇ ਲਿਖੇ ਹੋਏ ਅੱਖਰ ਨੇ ਠੀਕ ਪੜ ਰਹੇ ਨੇ। ਜਨ ਸ਼ਬਦ ਸੰਸਕ੍ਰਿਤ ਦਾ ਹੋਵੇ, ਇਹਦੇ ਅਰਥ ਬਣਦੇ ਨੇ ਦਾਸ, ਆਦਮੀ, ਮਨੁੱਖ। ਪਰ ਜਨ ਸ਼ਬਦ ਥੱਲੇ ਬਸ ਇੱਕ ਟਿੱਪੀ ਲਾਉਣ ਦੀ ਲੋੜ ਹੁੰਦੀ, ਜਨ, ਫਿਰ ਇਹਦੇ ਅਰਥ ਬਣਦੇ ਨੇ ਔਰਤ, ਇਸਤਰੀ, ਜ਼ਮੀਨ ਆਸਮਾਨ ਦਾ ਅੰਤਰ। ਇੱਥੇ ਜਨ ਦੇ ਅਰਥ ਆਦਮੀ ਨਹੀਂ ਹੈ, ਬੰਦਾ ਨਹੀਂ ਹੈ, ਦਾਸ ਨਹੀਂ ਹੈ, ਔਰਤ, ਇਸਤਰੀ। ਬਹੁਤ ਸਾਰੀ ਥਾਵਾਂ ਤੇ ਅਸੀਂ ਅਦਕ ਆਪਣੇ ਕੋਲੋਂ ਲਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਚ ਉੱਥੇ ਅਦਕ ਨਹੀਂ ਹੈ। ਜੈਸੇ ਕੁਚੱਜੀ, ਸੁਚੱਜੀ, ਅਦਕ ਨਹੀਂ ਲੱਗੀ ਹੋਈ, ਅਸੀਂ ਆਪਣੇ ਕੋਲੋਂ ਲਾਉਂਦੇ ਹਾਂ। ਜੇ ਨਾ ਲਾਈਏ ਤੇ ਫਿਰ ਪੜ੍ਹਨਾ ਪਏਗਾ ਕੁਚੱਜੀ, ਸੁਚੱਜੀ, ਇੰਜ ਪੜ੍ਹਨਾ ਪਏਗਾ। ਸਾਰੇ ਸਿਆਣੇ ਬੈਠੇ ਨੇ, ਸਿੰਘ ਸਾਹਿਬ ਤੇ ਮਹਾਨ ਪੰਡਿਤ ਨੇ, ਇਸ ਗੱਲ ਦੇ ਅਰਥ ਬੋਧ ਦੇ ਤੇ ਵਿਆਕਰਨ ਦੇ ਪੰਡਿਤ ਨੇ। ਅਧਿਕ ਆਪਣੇ ਕੋਲੋਂ ਲਾਉਂਦੇ ਆ, ਜੇ ਨਾ ਲਾਈਏ ਤਾਂ ਪੜੀਏ ਕੁਛ ਜੀ ਸੁਚ ਜੀ, ਫਿਰ ਅਧਿਕ ਲਾਉਂਦੇ ਆ ਕੁਚੱਜੀ ਸੁਚੱਜੀ, ਠੀਕ ਬਣਦਾ, ਕਿਉਂਕਿ ਉੱਥੇ ਸਾਰੀ ਗੁਰਬਾਣੀ ਸਾਰੇ ਸ਼ਬਦ ਦੇ ਕੁਚੱਜੀ ਦੀ ਵਿਆਖਿਆ, ਸੁਚੱਜੀ ਦੀ ਵਿਆਖਿਆ, ਸੁਚੱਜੀ ਕੌਣ ਹੈ ਤੇ ਕੁਚੱਜੀ ਕੌਣ ਹੈ। ਪਰ ਅਧਿਕ ਨਾ ਲਾਈਏ ਤੇ ਦੋਵੇਂ ਸ਼ਬਦ ਅਸ਼ੁੱਧ ਉਚਾਰਨ ਹੋਣਗੇ ਤੇ ਅਰਥ ਵੀ ਕੁਝ ਹੋਰ ਬਣ ਜਾਏਗਾ। ਲਿਖਣ ਮਾਤਰ ਇਹ ਸ਼ਬਦ ਹੈ ਜਨ। ਭਾਰਤੀ ਭਾਸ਼ਾ ਦੇ ਮੁਤਾਬਕ, ਇਸ ਦੇਸ਼ ਦੀ ਭਾਸ਼ਾ ਦੇ ਮੁਤਾਬਕ ਜਨ ਦੇ ਅਰਥ ਨੇ ਆਦਮੀ, ਸੇਵਕ, ਦਾਸ। ਪਰ ਜਨ ਪੜੀਏ ਤੇ ਅਰਥ ਨੇ ਔਰਤ, ਇਸਤਰੀ। ਮਹਾਰਾਜ ਇਸਤਰੀ ਕਹਿ ਰਹੇ ਨੇ, ਦਾਸ ਨਹੀਂ ਕਹਿ ਰਹੇ। ਤੇਰੇ ਹੱਥ ਕੁਛ ਵੀ ਨਹੀਂ ਆਉਣ ਲੱਗਾ ਕਿ ਇਹ ਇਸਤਰੀ, ਜਨ, ਪਿਸਰ, ਪਿਦਰ, ਬਿਰਾਦਨਾ, ਲਿਖਤ ਦੇ ਚੈ, ਪਦਰ, ਪਿਤਾ, ਔਰਤ, ਪੁੱਤਰ, ਕਸ ਹੇਚ ਦਸਤੰਗੇ, ਵੀਰ ਇਹ ਤੇਰੇ ਹੱਥ ਦੀ ਪਕੜ ਦੇ ਚ ਨਹੀਂ ਆਉਣਗੇ, ਹੱਥਾਂ ਚੋਂ ਨਿਕਲ ਜਾਏਗਾ ਇੱਕ ਦਿਨ ਪਿਤਾ ਇੱਕ ਦਿਨ ਮਾਂ, ਤੇਰੇ ਹੱਥਾਂ ਚ ਸਭ ਕੁਝ ਛੁੱਟ ਜਾਏਗਾ ਜਿਹਨੂੰ ਤੂੰ ਪਕੜ ਕੇ ਬੈਠਾ ਨਹੀਂ ਰਹੇਗਾ। ਇਹ ਪਰਿਵਾਰ, ਇਹ ਸੰਸਾਰ, ਇਹ ਧਨ ਸੰਪਦਾ ਜਿਹਨੂੰ ਤੂੰ ਪਕੜ ਕੇ ਬੈਠਾ ਹੱਥਾਂ ਚੋਂ ਨਿਕਲ ਜਾਏਗਾ। ਇਹ ਦਸਤਗੀਰ, ਇਹ ਹੱਥ ਦੀ ਪਕੜ ਤੋਂ ਪਰੇ ਦੀ ਗੱਲ ਹੈ, ਤੂੰ ਸਦੀਵ ਹੀ ਇਹਨਾਂ ਨੂੰ ਪਕੜ ਕੇ ਜੋ ਹੈ ਨਹੀਂ ਰੱਖ ਸਕਦਾ। ਹਾਂਜੀ ਆਖਿਰ ਇੱਕ ਦਿਨ ਇਹ ਸਰੀਰ ਵੀ ਢਹਿ ਜਾਏਗਾ, ਇਹ ਵੀ ਗਿਰ ਜਾਏਗਾ। ਸਾਡੇ ਵਿੱਚ ਕੀਰਤਨ ਸੋਇਲਾ ਪੜਦੇ ਨੇ, ਮੁਸਲਮਾਨਾਂ ਵਿੱਚ ਫਾਤੀਆ ਪੜਦੇ ਨੇ, ਕਬਰ ਤੇ ਜਾ ਕੇ ਕਬਰਿਸਤਾਨ ਤੇ ਜਾ ਕੇ ਜਦ ਮੁਰਦੇ ਨੂੰ ਦਫ਼ਨ ਕਰਦੇ ਨੇ ਉੱਪਰ ਹਾਕ ਪੜ ਹਾਕ ਜੋ ਹੈ ਦੱਬ ਕੇ ਕਬਰ ਬਣਾ ਦਿੰਦੇ ਨੇ, ਫਿਰ ਫਾਤੀਆ ਪੜਦੇ ਨੇ ਮਰਗੜ ਘਾਟ ਤੇ ਕਬਰਿਸਤਾਨ ਤੇ ਮੌਤ ਦੀ ਨਮਾਜ਼ ਪੜਦੇ ਨੇ, ਫਾਤਿਹਾ ਪੜਦੇ ਨੇ। ਮਹਾਰਾਜ ਕਹਿੰਦੇ ਨੇ ਇੱਕ ਦਿਨ ਸਰੀਰ ਢਹਿ ਜਾਏਗਾ, ਫਾਤਿਹਾ ਪੜਿਆ ਜਾਏਗਾ। ਸਾਡੇ ਜੀ ਕਹਿੰਦੇ ਨੇ ਕੀਰਤਨ ਸੋਹਿਲਾ ਪੜਿਆ ਜਾਏਗਾ, ਇਹਦਾ ਫਾਤਿਹਾ ਪੜਿਆ ਜਾਏਗਾ। ਉਹ ਆਖਰਤ ਦੀ ਨਮਾਜ਼ ਆਖਰ ਪੜ੍ਹੀ ਜਾਏਗੀ। ਹੇ ਮਨ ਤੂੰ ਕਿਉਂ ਨਹੀਂ ਜਾਣਦਾ, ਤੂੰ ਕਿਉਂ ਨਹੀਂ ਜਾਣਦਾ, ਇਸ ਗੱਲ ਨੂੰ ਸਮਝ, ਇਸ ਗੱਲ ਨੂੰ ਜਾਣ। ਹਾਂਜੀ ਦਿਨ ਰਾਤ ਹਰ ਵਕਤ ਜੋ ਖਿਆਲਾਂ ਵਿੱਚ ਵਿਚਾਰਾਂ ਵਿੱਚ ਚੱਲਦਾ ਹੈ, ਇਹ ਮੇਰੇ ਪਰਵਰਦਿਗਾਰ ਬਦੀਆਂ ਚੱਲਦੀਆਂ। ਸਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ। ਇਹ ਬੁਰੇ ਵਿਚਾਰ ਕਿਉਂ ਚੱਲਦੇ ਨੇ, ਬੁਰੇ ਖਿਆਲ ਕਿਉਂ ਚੱਲਦੇ ਨੇ? ਹਵਾ ਕਰਕੇ। ਅਸੀਂ ਮਾਇਆ ਕਹਿੰਦੇ ਹਾਂ, ਇਸਲਾਮ ਦੇ ਹਵਾ ਕਹਿੰਦੇ ਨੇ। ਸ਼ਬਦ ਸ਼ੁੱਧ ਹੈ ਅਰਬੀ ਦਾ ਹਵਾ, ਭਈ ਉਹਨੇ ਤੇ ਹਵਾ ਹਵਾ ਖੜਾ ਕਰ ਦਿੱਤਾ ਕਹਿ ਦਿੰਦੇ ਹਾਂ ਨਾ। ਤੇ ਹਵੇ ਤੋਂ ਮੁਰਾਦ ਹੈ ਜੋ ਦਿਖਾਈ ਵੀ ਦਿੰਦਾ ਹੈ, ਪ੍ਰਭਾਵਿਤ ਵੀ ਕਰਦਾ ਹੈ, ਪਕੜੀਏ ਤੇ ਨਹੀਂ ਨਹੀਂ ਹੈ, ਉਹਨੂੰ ਹਵਾ ਕਹਿੰਦੇ ਨੇ। ਜੋ ਦਿਖਾਈ ਵੀ ਦੇਵੇ ਤੇ ਪ੍ਰਭਾਵਿਤ ਵੀ ਕਰੇ ਤੇ ਪਕੜੀਏ ਤੇ ਹੱਥੋਂ ਨਿਕਲ ਜਾਏ, ਸਾਡੇ ਦੇਸ਼ ਵਿੱਚ ਉਸਨੂੰ ਮਾਇਆ ਕਹਿੰਦੇ ਨੇ। ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮੈਂ ਹੁਣ ਬਹੁਤਾ ਨਾ ਲਮਕਾਵਾਂ। ਅਸੀਂ ਮਾਇਆ ਕਹਿੰਦੇ ਹਾਂ, ਉਹ ਹਵਾ ਕਹਿੰਦੇ ਨੇ, ਜੋ ਹੈ ਤੇ ਨਹੀਂ ਹੋ ਜਾਂਦਾ, ਜੋ ਨਹੀਂ ਹੈ ਤੇ ਹੋ ਜਾਂਦਾ। ਭਾਉ ਜੈਸਾ ਨਹੀਂ ਹੈ ਵੈਸਾ ਦਿਖਾਈ ਦੇਣ ਲੱਗ ਪੈਂਦਾ, ਤੇ ਜੈਸਾ ਦਿਖਾਈ ਦੇਣ ਲੱਗ ਪੈਂਦਾ ਨਹੀਂ ਹੋ ਜਾਂਦਾ। ਉਹਨੂੰ ਕਹਿੰਦੇ ਨੇ ਹਵਾ, ਉਹਨੂੰ ਕਹਿੰਦੇ ਨੇ ਜੋ ਹੈ ਮਾਇਆ। ਇਸ ਮਾਇਆ ਦੇ ਪ੍ਰਭਾਵ ਹੇਠ, ਇਸ ਹਵੇ ਦੇ ਪ੍ਰਭਾਵ ਹੇਠ ਦਿਨ ਰਾਤ ਵਿਚਾਰਾਂ ਵਿੱਚ ਬਦੀਆਂ ਚੱਲਦੀਆਂ ਨੇ। ਕਿਸੇ ਦਾ ਤਨ ਖੋਣਾ, ਕਿਸੇ ਦਾ ਧਨ ਖੋਣਾ, ਕਿਸੇ ਦੀ ਇੱਜ਼ਤ ਅਸਮਤ ਖੋਣੀ ਹੈ, ਕਿਸੇ ਦੀ ਫਲਾਣੀ ਚੀਜ਼ ਖੋਣੀ ਹੈ, ਇਸ ਤਰ੍ਹਾਂ ਦੀਆਂ ਬਦੀਆਂ ਬੁਰੇ ਖਿਆਲ ਮਨ ਦੇ ਜੋ ਹੈ ਚੱਲਦੇ ਨੇ, ਹਵਾ ਤੋਂ ਪ੍ਰਭਾਵਿਤ ਹੋ ਕੇ, ਮਾਇਆ ਤੋਂ ਪ੍ਰਭਾਵਿਤ ਹੋ ਕੇ। ਹਾਂਜੀ ਮੇਰਾ ਪਤਾ ਨਹੀਂ ਕੀ ਹੈ, ਹਵਾ ਲਵੇਗਾ ਐ ਮੇਰੇ ਪਰਵਰਦਿਗਾਰ, ਤੂੰ ਪਤਾ ਨਹੀਂ ਕੀ ਕਰੇਗਾ, ਦਿਨ ਰਾਤ ਇਹੀ ਖਿਆਲ ਚੱਲਦਾ। ਕੋਈ ਨੇਕੀ ਦਾ ਕੰਮ ਮੈਂ ਨਹੀਂ ਕਰਦਾ, ਕੋਈ ਸ਼ੁਭ ਕਰਮ ਮੇਰੇ ਕੋਲ ਹੁੰਦੇ ਨਹੀਂ, ਮਾਇਆ ਦੇ ਪ੍ਰਭਾਵ ਹੇਠ ਮਾੜੇ ਵਿਚਾਰ ਚੱਲਦੇ ਨੇ, ਮਾੜੇ ਕਰਮ ਚੱਲਦੇ ਨੇ, ਐ ਮੇਰੇ ਪਰਵਰਦਿਗਾਰ ਕੀ ਹੋਵੇਗਾ ਮੇਰੇ ਨਾਲ, ਮੈਂ ਕੁਛ ਨਹੀਂ ਜਾਣਦਾ। ਹਾਂਜੀ ਸਾਰੀ ਆਪਣੀ ਵਿਥਿਆ ਸੁਣਾ ਕੇ ਹੁਣ ਅਖੀਰ ਦੇ ਜਿਹੜੀ ਅਰਜ਼ੋਈ ਕੰਨਾਂ ਚ ਪਾ ਰਹੇ ਨੇ, ਐ ਤੇ ਮੇਰਾ ਹਾਲ ਹੈ ਮੇਰੇ ਪਰਵਰਦਿਗਾਰ, ਹੁਣ ਤੋਂ ਮੇਰੀ ਅਰਜ਼ੋਈ ਸੁਣ, ਕੰਨ ਮੇਰੀ ਤਰਫ ਕਰ। ਬਦਬਖਤ ਹਮ ਚੋਂ ਬਖੀਲ ਗਾਫਲ, ਮੇਰੀ ਕਿਸਮਤ ਕੋਈ ਚੰਗੀ ਨਹੀਂ, ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ, ਮੈਂ ਚੰਗਿਆਂ ਭਾਗਾਂ ਵਾਲਾ ਨਹੀਂ ਹਾਂ।
जैसे कारोबार बड़ा चंगा होवे लोकी कहिंदे ने चंगियां भागां वाला है, परिवार बड़ा चंगा होवे लोकी कहिंदे ने वड्डियां भागां वाला है। गुरु तेग बहादुर साहिब जी महाराज कहिंदे ने वड भागी कहे जन को जानो जो प्रभ के गुण गावे। ओनू जानो वो कोई वड्डियां भागां वाले नहीं, अज है ते कल नहीं होवेगा, फिर की करनगे। दस्तगीरी ना है, हमेशा हद विच नहीं रहिंदा, कितना वड्डे भागां वाला मन लेंगे। महाराज कहिंदे ने मैं कोई चंगे भागां वाला नहीं हां, तेरी प्राप्ति नहीं है। बदबख्त हमचों बखील गाफल, मैं चुगलखोर भी हां, चुगली करके अगले का काम बिगाड़ देना। बदबख्त हमचों बखील गाफल, मैं गाफिल भी हां अचेत भी हां। इन्हों हिंदी च मूड़ कह देंगे, सुभाव गल्ला की अर्थ करदे हां, समत काफी हो गया। धन गुरु गोबिंद सिंह जी महाराज ने एक दिन कवियां दे सामने समस्या रखी थी, दसो गाफल कौन है, मूर्ख कौन है, अचेत कौन है। दो पंक्तियां ची दसो, लंबी चौड़ी नजम आउंदी, इन्ने सारे कवि सुनांदे, बड़ा समाल सारा दिन लंघ जाना सी। महाराज कहिंदे दो पंक्तियां इत्थे ही बनाओ सुनाओ मैनू। सतगुर की कदी कदी मौज इस तरह की हो जाती है, और इस तरह सुन दे सन। सारिया ने सुनाया, मूड किसनों कहते हैं, अचेत किसनों कहते हैं, गाफल किसनों कहते हैं। वारी नंद लाल दी आई, भाई जी तुसी दसो। और भाई साहब जो कुछ दसते ने मैं थोड़े सामने रखा, उन कवि संतोख से ने बड़ा कुछ लिखे है। भाई साहब ने जो कुछ दसिया धन गुरु गोबिंद सिंह जी महाराज नो, गाफल कौन है, अचेत कौन है, मूर्ख कौन है। हर चे गाफल शुद्ध अजना दां बवद, गरगदा बा शदव गर सुल्तान बवद। भावे सुल्तान है बादशाह है, ते भावे गदा गर भिखारी है, भावे निर्धन है ते भावे चोटी दा धनवान है। अगर परमात्मा नु याद नहीं करदा ते मूर्ख है, महामूर्ख। हर चे गाफल शुद्ध अजना दां बवद, गरगदा बा शदव गर सुल्तान बवद। धन गुरु गोबिंद सिंह जी ने गलवकड़ी च लै लिया। गुरु नानक देव जी महाराज कहिंदे ने मूर्ख सिर मूर्ख है जे मन्ने नाही ना। पर निर्माणता देखो गुरु नानक दे, हे मेरे परवरदेगार, मेरी कोई चंगी किस्मत नहीं है, चंगियां भागां वाला मैं नहीं हां, मैं बखील भी हां चुगलखोर भी हां। ते हे मेरे परवरदेगार, मैं गाफल भी हां अचेत भी हां। बदबख्त हमचों बखील गाफल बेनजर, हे प्रभु तैनू वेख सका अपने कोल अखां भी कोई नहीं, नजरां भी।